ਆਸਰੀ ਮਹੱਲਾ ਪਹਿਲਾ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ, ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਅਤਿਅੰਤੀ ਅਤਿਅੰਤ ਦਿਆਲਤਾ ਕਿਰਪਾਲਤਾ ਹੈ, ਜਿਨ੍ਹਾਂ ਨੇ ਅਕਾਲ ਯੁਗ ਦੇ ਮਹਾਨ ਭਿਆਨਕ ਸਮੇਂ ਵਿੱਚ ਇੱਥੇ ਹਰ ਪਾਸੇ ਈਰਖਾ ਦੀ, ਕ੍ਰੋਧ ਦੀ ਅਤੇ ਵੈਸ਼ੀ ਪ੍ਰਕਾਰਾਂ ਦੀ ਜਿਹੜੀ ਅਗਨੀ ਹੈ ਉਹ ਲੜ ਲੜ ਕਰਕੇ ਭੰਬ ਰੂਪ ਵਿੱਚ ਪ੍ਰਜਵਲਿਤ ਹੋ ਰਹੀ ਮਚ ਰਹੀ ਸੀ। ਤਾਂ ਹੰਸੇ ਲੋਭ ਕੋ ਵਿਚਾਰੇ ਨਦੀਆਂ ਅੱਗ, ਇਹ ਸਨ ਇਹਨਾਂ ਨੂੰ ਬੁਝਾਉਣ ਵਾਸਤੇ ਆਪਣਾ ਪਾਵਨ ਪਵਿੱਤਰ ਸਰੂਪ ਪ੍ਰਗਟ ਪ੍ਰਤੱਖ ਕਰਕੇ ਇਹ ਸੰਗਤ ਰੂਪ ਜਿਹੜੀ ਨਦੀ ਹੈ ਕਾਇਮ ਕੀਤੀ ਹੈ, ਇਸ ਦੇ ਵਿੱਚ ਪ੍ਰਵੇਸ਼ ਹੋ ਕੇ ਅਸੀਂ ਇਹ ਸਾਰੀਆਂ ਜਿਹੜੀਆਂ ਅਗਨਾਂ ਹਨ ਇਹਨਾਂ ਤੋਂ ਬਚ ਸਕਦੇ ਹਾਂ ਤੇ ਮਨ ਦੀ ਸ਼ਾਂਤੀ ਹਾਸਲ ਕਰ ਸਕਦੇ ਹਾਂ। ਉਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਇੱਥੇ ਵੀ ਸੰਗਤ ਰੂਪ ਜਿਹੜੀ ਨਦੀ ਹੈ ਕਾਇਮ ਹੋਈ ਹੋਈ ਹੈ, ਇਸ ਵਿੱਚ ਆਪਾਂ ਹਮੇਸ਼ਾ ਗੁਰੂ ਕਾ ਉਪਦੇਸ਼ ਬਾਣੀ ਦੁਆਰਾ ਸਰਵਣ ਕੁਲ ਰੂਪ ਜਲ ਹੈ ਇਸ ਵਿੱਚ ਇਸ਼ਨਾਨ ਕਰ ਰਹੇ ਹਾਂ। ਸੁਣ ਰੂਪ ਹੀ ਅੱਜ ਵੀ ਪਹਿਲਾਂ ਵਾਂਗ ਸੰਗਤ ਰੂਪ ਵਿੱਚ ਸਤਿਗੁਰੂ ਸਾਹਿਬ ਦੀ ਚਰਨ ਛਣ ਵਿੱਚ ਸ਼ਰਧਾ ਸਤਿਕਾਰ ਨਾਲ ਜੁੜ ਬੈਠੇ ਹਾਂ। ਹੁਣੇ ਹੁਣੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੋਇਆ ਜਿਹੜਾ ਤਨਾਸਰੀ ਰਾਗ ਵਿੱਚ ਸ਼ਬਦ ਹੈ ਸ਼ੰਤ ਸਰਦੇ ਖੇਡ, ਜਿਹੜਾ ਇਹ ਸ਼ਬਦ ਸੰਗੀਤ ਅਤੇ ਕਾਵਿ ਦਾ ਨਿਯਮਾਂ ਵਿੱਚ ਸੰਪੂਰਨ ਹੈ। ਜੋ ਲਫ਼ ਸੰਗੀਤ ਅਤੇ ਕਾਵਿ ਦੇ ਨਿਯਮਾਂ ਵਿੱਚ ਸੰਪੂਰਨ ਹੋਣ ਉਹਨਾਂ ਦੀ ਸੰਖਿਆ ਸ਼ੰਤ ਹੁੰਦੀ ਹੈ। ਇਸ ਕਰਕੇ ਇਹ ਜਿਹੜਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਕਾਵਿ ਦੇ ਨਿਯਮਾਂ ਵਿੱਚ ਵੀ ਹਰ ਪੱਖ ਤੋਂ ਸੰਪੂਰਨ ਹੈ ਤੇ ਸੰਗੀਤ ਦੇ ਨਿਯਮਾਂ ਵਿੱਚ ਵੀ, ਕਿਉਂਕਿ ਰਾਗ ਵਿੱਚ ਜਿਹੜਾ ਸ਼ਬਦ ਹੈ ਗਾਇਆ ਜਾ ਸਕਦਾ ਹੈ। ਜਿਹੜਾ ਕੋਈ ਕਾਵਿ ਰਚਨਾ ਸੰਪੂਰਨ ਹੋਵੇ ਉਹਦਾ ਹੀ ਅਸੀਂ ਕੀਰਤਨ ਕਰ ਸਕਦੇ ਹਾਂ। ਕਾਵਿ ਤੋਂ ਬਾਹਰ ਜਿਹੜੇ ਕੋਈ ਲਫ਼ਜ਼ ਜਾਂ ਵਾਰਤਕ ਰੂਪ ਵਿੱਚ ਉਹਨਾਂ ਦਾ ਅਸੀਂ ਕੀਰਤਨ ਨਹੀਂ ਕਰ ਸਕਦੇ ਹਾਂ। ਜਿਵੇਂ ਭਾਈ ਬਾਲਾ ਵਾਲੀ ਜਨਮ ਸਾਖੀ ਹੈ ਉਹ ਵਾਰਤਕ ਰੂਪ ਵਿੱਚ ਹੈ, ਉਹ ਕਾਵਿ ਦੇ ਨਿਯਮਾਂ ਵਿੱਚ ਨਹੀਂ ਹੈ, ਕਵਿਤਾ ਵਿੱਚ ਨਹੀਂ ਹੈ। ਜੇ ਕੋਈ ਕਿਸੇ ਰਾਗੀ ਨੂੰ ਕਹੋ ਵੀ ਭਾਈ ਬਾਲੀ ਵਾਲੀ ਸਾਖੀ ਦਾ ਵੀ ਕੀਰਤਨ ਕਰਕੇ ਸੁਣਾ, ਉਹ ਕਹੇਗਾ ਵੀ ਨਹੀਂ ਇਹ ਨਹੀਂ, ਇਹ ਕਾਵਿ ਦੇ ਨਿਯਮਾਂ ਵਿੱਚ ਸੰਪੂਰਨ ਨਹੀਂ ਹੈ, ਇਸ ਕਰਕੇ ਇਹਦਾ ਵੀ ਕੀਰਤਨ ਨਹੀਂ ਹੋ ਸਕਦਾ ਹੈ। ਆਓ ਭਾਈ ਬਾਲਾ ਵਾਲੀ ਜਨਮ ਸਾਖੀ ਵੀ ਜਿਹੜੇ ਗੁਰੂ ਮਹਾਰਾਜ ਦੇ ਸ਼ਬਦ ਉਚਾਰੇ ਹੋਏ ਆ ਉਹ ਕਾਵਿ ਦੇ ਨਿਯਮਾਂ ਵਿੱਚ ਹੈ। ਉਹ ਬੇਨਤੀ ਆਏ ਨੇ ਉਹਨਾਂ ਦਾ ਕੀਰਤਨ ਹੋ ਸਕਦਾ ਹੈ। ਇਸ ਤਰ੍ਹਾਂ ਇਹ ਸ਼ੰਤ ਸਿਰ ਲੇਖ ਦਿੱਤਾ ਹੈ, ਇਹ ਜਿਹੜਾ ਸ਼ਬਦ ਹੈ ਕਾਵਿ ਦੇ ਨਿਯਮਾਂ ਵਿੱਚ ਵੀ ਇਹ ਸੰਪੂਰਨ ਹੈ ਤੇ ਸੰਗੀਤ ਦੇ ਨਿਯਮਾਂ ਵਿੱਚ ਵੀ ਸੰਪੂਰਨ ਹੈ। ਇਹਨੇ ਵੀ ਆਹ ਜਿਹੜੀ ਤੁਕ ਹੈ ਇਹਦਾ ਗਾਇਨ ਕਰਨਾ ਸਾਨੂੰ ਸੰਗੀਤ ਦੇ ਨਿਯਮਾਂ ਵਿੱਚ ਕਠਿਨਾਈ ਆਉਂਦੀ ਹੈ, ਕੋਈ ਤੁਕ ਦਾ ਤੁਸੀਂ ਕੀਰਤਨ ਕਰੋ ਤੇ ਕੋਈ ਕਠਿਨਾਈ ਨਹੀਂ ਹੈ ਕਿਉਂਕਿ ਸੰਗੀਤ ਦੇ ਨਿਯਮਾਂ ਵਿੱਚ ਜਿਹੜਾ ਸ਼ਬਦ ਹੈ ਸੰਪੂਰਨ ਹੈ। ਇਸ ਕਰਕੇ ਇੱਥੇ ਸਿਰਲੇ ਕੇ ਦਿੱਤਾ ਹੈ ਛੰਦ। ਪਰਮੇਸ਼ਰ ਵਾਹਿਗੁਰੂ ਕੈਸਾ ਹੈ ਉਹ ਵਸਤੂ ਨਿਰਦੇਸ਼ ਰੂਪ ਵਿੱਚ ਮੰਗਲ ਰੂਪ ਵਿੱਚ ਕਹਿ ਰਿਹਾ ਵੀ ਇੱਕੋ ਇੱਕ ਹੈ, ਬਹੁਤੇ ਨਹੀਂ ਹੈ ਪਰਮੇਸ਼ਰ। ਭਾਵੇਂ ਥੋੜੀ ਥੋੜੀ ਸ਼ਕਤੀ ਸਿੱਧੀ ਬਣ ਹਾਸਲ ਕਰਕੇ ਇੱਥੇ ਪਰਮੇਸ਼ਰ ਬਹੁਤ ਬਣੇ ਬੈਠੇ ਹੈ। ਉਹ ਮਹਾਂਦੇਵ ਅਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਔਰ ਬ੍ਰਹਮ ਕਰ ਮਾਨਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਪਰਮੇਸ਼ਰ ਵਾਹਿਗੁਰੂ ਨੇ ਜੋ ਜੋ ਭੇਜੇ ਹੈ ਉਹਨਾਂ ਸੰਬੰਧੀ ਵਾਕਫੀਅਤ ਦਿੱਤੀ ਸੀ ਵੀ ਇਹ ਭੇਜੇ ਨੇ ਵੀ ਤੁਸਾਂ ਨੇ ਜਾ ਕੇ ਮੇਰਾ ਨਾਮ ਜਪਾਉਣਾ ਹੈ। ਪਰ ਉਹ ਆਪ ਹੀ ਪਰਮੇਸ਼ਰ ਬਣ ਬੈਠੇ, ਆਪਣਾ ਨਾਮ ਵੀ ਜਪਾਉਣ ਲੱਗ ਪਏ। ਕਿਸੇ ਨੇ ਇਹ ਜਾਪ ਕਰ ਦਿੱਤਾ ਵੀ ਜਪੋ ਰਾਧੇ ਸ਼ਾਮ ਰਾਧੇ ਸ਼ਾਮ, ਕੋਈ ਕਹਿੰਦਾ ਸੀਤਾ ਰਾਮ ਸੀਤਾ ਰਾਮ। ਇਸੇ ਤਰ੍ਹਾਂ ਜਿਹੜੇ ਕੋਈ ਵਿਸ਼ਨੂੰ ਦੇ ਅਵਤਾਰ ਭੇਜੇ ਗਏ ਉਹ ਆਪਣੇ ਆਪ ਵਿੱਚ ਹੀ ਸਾਰੇ ਉਹ ਬ੍ਰਹਮ ਬਣ ਬੈਠੇ। 11 ਰੁਦਰ ਆਏ ਹੈ, ਮਹਾਦੇਵ ਦੇ ਅਵਤਾਰ ਆਏ ਹੈ, ਉਹ ਕਹਿੰਦੇ ਅਸੀਂ ਉਚਿਤ ਰੂਪ ਹੈ, ਅਸੀਂ ਅਗਿਰ ਰੂਪ ਹਾਂ, ਬ੍ਰਹਮਾ ਆਪ ਪਾਰ ਬ੍ਰਹਮ ਕਰ ਮਾਨਾ ਹੈ। ਜਿਹੜੇ ਬ੍ਰਹਮ ਹੈ ਉਹਨੇ ਵੀ ਆਪਣੇ ਆਪ ਨੂੰ ਪਾਰ ਬ੍ਰਹਮ ਰੂਪ ਕਰਕੇ ਮੰਨ ਲਿਆ, ਉਹਨਾਂ ਦੇ ਪੈਰੋਕਾਰ ਮੰਨੇ ਜਾਂਦੇ ਹੈ। ਬ੍ਰਹਮਾ ਸਭ ਦਾ ਕਰਤਾ ਹੈ, ਇਸ ਕਰਕੇ ਬ੍ਰਹਮ ਪੁਰਾਣ ਤੁਸੀਂ ਪੜ੍ਹੋ, ਉਹਦੇ ਵਿੱਚ ਬ੍ਰਹਮਾ ਨੂੰ ਪਰਮੇਸ਼ਰ ਰੂਪ ਕਰਕੇ ਬਿਆਨ ਕੀਤਾ ਹੈ। ਇਸੇ ਤਰ੍ਹਾਂ ਜਿਹੜੀਆਂ ਕੋਈ ਦੇਵੀਆਂ ਦੂਵੀਆਂ ਜਿਹੀਆਂ ਹਨ, ਇਹਨਾਂ ਨੂੰ ਵੀ ਕਈਆਂ ਨੇ ਬ੍ਰਹਮ ਕੋ ਪਰਮੇਸ਼ਰ ਕਹਿ ਲਿਆ ਹੈ। ਕਹਿੰਦੇ ਆਦਿ ਸ਼ਕਤੀ ਹੈ ਜੀ, ਉਹ ਦੇਵੀ ਭਾਗਵਤ ਪੁਰਾਣ ਹੈ, ਉਹਦੇ ਵਿੱਚ ਦੇਵੀ ਨੂੰ ਹੀ ਕਿਹਾ ਹੈ ਬ੍ਰਹਮਾ ਵਿਸ਼ਨੂੰ ਦੇਵੀ ਤੋਂ ਛੋਟੇ ਹੈ। ਕਿਉਂਕਿ ਜਿੰਨੇ ਇਹ ਦੇਵਤੇ ਹਨ ਸਭ ਦੇਵੀ ਦੀ ਪੂਜਾ ਕਰਦੇ, ਜਦੋਂ ਵੀ ਕੋਈ ਪੀੜਾ ਪੈਂਦੀ ਹੈ ਉਦੋਂ ਇੰਦਰ ਵਰਗੇ ਸਭ ਦੁਰਗਾ ਕੋਲ ਭਜਦੇ ਨੇ। ਉਹ ਚੰਡੀ ਚਰਿੱਤਰ ਵਿੱਚ ਚੰਡੀ ਦੀ ਵਾਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਹੀ ਖੋਲ ਖੋਲ ਕੇ ਇਹਨਾਂ ਦੀ ਜਿਹੜੀ ਗਾਥਾ ਕਥਨ ਕੀਤੀ, ਉਹ ਜਾਣੀ ਉੱਥੇ ਸੰਸਾਰ ਵਿੱਚ ਬੇਅੰਤੀ ਪਰਮੇਸ਼ਰ ਬਣੇ ਬੈਠੇ ਨੇ। ਮਹਾਰਾਜ ਕਹਿੰਦੇ ਵੀ ਇਹ ਪਰਮੇਸ਼ਰ ਇੱਕ ਹੈ, ਇਹ ਨਹੀਂ ਹੈ। ਉਹ ਪਰਮੇਸ਼ਰ ਤੋਂ ਕੋਈ ਉਹ ਜਪ ਤਪ ਕਰਕੇ ਇਹਨਾਂ ਨੂੰ ਸਖ਼ਤ ਤਾਕਤ ਜ਼ਰੂਰ ਮਿਲੀ ਹੋਈ ਹੈ, ਪਰ ਉਹ ਨਹੀਂ ਹੈ ਪਰਮੇਸ਼ਰ। ਪਰਮੇਸ਼ਰ ਇੱਕੋ ਇੱਕ ਹੈ, ਇਹ ਸਭ ਉਹਦੇ ਕਰੇ ਹੋਏ ਹੈ, ਬਣਾਏ ਹੋਏ। ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਬਹੁਤ ਆਏ ਹੋ ਵਿਡਾਣ, ਇਹੀ ਕਹਿੰਦੇ ਬੜਾ ਭਾਰੀ ਸ਼ਰਜ ਹੈ। ਉਹ ਵੇਖਿਆ ਉਹ ਪਰਮੇਸ਼ਰ ਸਭ ਇਹਨਾਂ ਨੂੰ ਵੇਖ ਰਿਹਾ ਹੈ, ਇਹ ਜਿਹੜੇ ਹੈ ਬਣਾਏ ਹੋਏ। ਕਹਿੰਦੇ ਉਹਨਾਂ ਨੂੰ ਕਹਿੰਦੇ ਨਜ਼ਰ ਨਹੀਂ ਆਉਂਦਾ ਹੈ, ਦਿਸਦਾ ਨਹੀਂ ਹੈ। ਇਸ ਤਰ੍ਹਾਂ ਵੀ ਪਰਮੇਸ਼ਰ ਬਹੁਤੇ ਨਹੀਂ, ਇੱਕੋ ਇੱਕ ਹੈ। ਇੱਕੋ ਇੱਕ ਹੁੰਦਾ ਹੋਇਆ ਪਰਮੇਸ਼ਰ ਸਭ ਦਾ ਓਂਕਾਰ ਪ੍ਰਕਾਸ਼ ਕਿਤੇ ਰੱਖਿਆ ਕਰਨ ਵਾਲਾ ਹੈ, ਉਹਦੀ ਪ੍ਰਾਪਤੀ ਹੁੰਦੀ ਹੈ ਸਤਿਗੁਰ ਪ੍ਰਸਾਦ, ਸਤਿਗੁਰੂ ਸਾਹਿਬ ਜੀ ਦੀ ਪ੍ਰਸਾਦ ਕੀ ਹੈ ਕਿਰਪਾ ਕਰਕੇ। ਜਿਸ ਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਲੈਂਦੇ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮੇਸ਼ਰ ਦੀ ਪ੍ਰਾਪਤ ਸਤਿਗੁਰੂ ਕਿਸ ਤੇ ਕਿਰਪਾ ਕਰਦੇ ਹੈ, ਜਿਹੜੇ ਕੋਈ ਸਤਿਗੁਰੂ ਸਾਹਿਬ ਜੀ ਨੇ ਅਸੂਲ ਦੱਸੇ ਨੇ, ਕੋਈ ਬਚਨ ਕਹੇ ਉਪਦੇਸ਼ ਕਹੇ, ਉਹਨਾਂ ਨੂੰ ਕੋਈ ਸਤ ਸਤ ਕਰਕੇ ਮੰਨ ਲਏ, ਉਹਦੇ ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ। ਇਸ ਤਰ੍ਹਾਂ ਸਤਿਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੈ। ਗੁਰੂ ਮਹਾਰਾਜ ਦੇ ਪਾਸ ਸਿੱਧਨਾਥਾਂ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਆਪ ਇੱਥੇ ਕਿ ਜਿਹੜੇ ਹੁਣ ਟਿਕ ਗਏ ਹੋ, ਪਹਿਲਾਂ ਤਾਂ ਆਪ ਵਿਚਰਦੇ ਰਹੇ ਹੋ ਥਾਂ ਥਾਂ, ਹੁਣ ਇੱਕ ਕਰਤਾਰਪੁਰ ਦੇ ਵਿੱਚ ਹੀ ਆਪ ਜੀ ਨੇ ਨਿਵਾਸ ਕਰ ਲਿਆ। ਕਿਸੇ ਤੀਰਥ ਤੇ ਵੀ ਜਾਇਆ ਕਰੋ, ਉੱਥੇ ਵੀ ਯਾਤਰਾ ਕਰ ਲਿਆ ਕਰੋ। ਅਸੀਂ ਮਹਾਰਾਜ ਤੀਰਥ ਯਾਤਰਾ ਲਈ ਕਬਰ ਕਸੇ ਕੀਤੇ ਆ, ਸਾਡੇ ਨਾਲ ਚਲੋ, ਸਾਨੂੰ ਤੀਰਥਾਂ ਤੇ ਇਸ਼ਨਾਨ ਕਰਾ ਲਿਆਈਏ। ਸੋ ਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਸਿੱਧੂ ਨਾਥੋ, ਅਸੀਂ ਤਾਂ ਹਮੇਸ਼ਾ ਤੀਰਥ ਤੇ ਰਹਿੰਦੇ ਹਾਂ, ਤੀਰਥ ਵਿੱਚ ਇਸ਼ਨਾਨ ਕਰਦੇ ਹਾਂ। ਕਹਿੰਦੇ ਮਹਾਰਾਜ ਉਹ ਤੀਰਥ ਕਿਹੜਾ ਹੈ ਜਿਸ ਤੇ ਤੁਸੀਂ ਰੋਜ਼ ਹੀ ਜਾ ਕੇ ਇਸ਼ਨਾਨ ਕਰਦੇ ਹਾਂ? ਗੁਰੂ ਮਹਾਰਾਜ ਕਹਿੰਦੇ ਉਹ ਕਿਤੇ 100-200 ਮੀਲ ਤੇ ਨਹੀਂ ਤੀਰਥ, ਉਹ ਕੋਲੇ ਹੀ ਹੈ। ਕਹਿੰਦੇ ਉਹ ਚਲੋ ਇੱਕ ਹੋਇਆ, ਹੋਰ ਕਹਿੰਦੇ ਉਹ ਵੀ ਇੱਥੇ ਹੈਗੇ ਹੈ। ਦੋ ਚਾਰ ਜਿਹੜੇ ਤੀਰਥ ਹੈ ਉਹਨਾਂ ਤੇ ਸਾਡਾ ਇਸ ਰੋਜ਼ ਇਸ਼ਨਾਨ ਹੁੰਦਾ ਹੈ। ਬਾਕੀ ਵੀ ਇਹ ਪਰਮੇਸ਼ਰ ਨੂੰ ਨਾ ਭਾਵੇ, ਇਹ ਬਾਹਰਲੇ ਤੀਰਥਾਂ ਤੇ ਮੇਰਿਆ ਫਿਰਿਆ ਕਰ, ਕਹਿੰਦੇ ਫਿਰ ਕੀ ਪ੍ਰਾਪਤ? ਇਹ ਵੀ ਉਹ ਪ੍ਰਾਪਤ ਹੋਣਾ ਹੈ, ਪਰਮੇਸ਼ਰ ਨੂੰ ਪਾ ਗਿਆ, ਚੰਗੇ ਕਰਮ ਆ ਗਏ, ਫਿਰ ਸਭ ਕੁਛ ਹਾਸਲ ਹੋ ਗਿਆ। ਜਿਵੇਂ ਜਪ ਬਾਣੀ ਵਿੱਚ ਵੀ ਬਚਨ ਹੋਣ, ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੇ, ਜੇ ਚੀ ਸਿਸ਼ਟ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਨਹੀਂ। ਜਿਸਨੇ ਵੀ ਪਰਮੇਸ਼ਰ ਦੀ ਸ੍ਰਿਸ਼ਟੀ ਇਹ ਪੈਦਾ ਕੀਤੀ ਹੈ, ਇਹ ਗਿਆਨ ਦੀ ਦ੍ਰਿਸ਼ਟੀ ਨਾਲ ਤੁਸੀਂ ਤੱਕੋ, ਬਿਨਾਂ ਸ਼ੋ ਕਰਮ ਕੀਤੇ ਤੋਂ ਬਗੈਰ ਕਿਸੇ ਨੂੰ ਕੋਈ ਚੀਜ਼ ਮਿਲੀ ਹੈ, ਕਿਸੇ ਨੇ ਚੀਜ਼ ਲੈ ਲਈ ਹੈ? ਭਾਵ ਹੈ ਵੀ ਜੇ ਮਨੁੱਖ ਸ਼ੁਭ ਕਰਮ ਕਰਦਾ ਫਿਰ ਉਹਦੀ ਚੜ੍ਹਦੀ ਕਲਾ ਆਉਂਦੀ ਹੈ। ਜੇ ਤੀਰਥ ਤੇ ਜਾ ਕੇ ਵੀ ਕੋਈ ਸ਼ੁਭ ਕਰਮ ਕਰਦਾ, ਜਪ ਤਪ ਕਰਦਾ, ਬਾਣੀ ਪੜ੍ਹਦਾ, ਨਾਮ ਜਪਦਾ, ਫਿਰ ਹੀ ਹੈ। ਜੇ ਉੱਥੇ ਪਹੁੰਚ ਗਿਆ ਉੱਥੇ ਮਾੜੀ ਕਿਰਿਆ ਕਰੇ, ਉੱਥੇ ਬਿਦ ਵੀ ਕਰੇ, ਫਿਰ ਇੱਕ ਭਾਉ ਲੱਥੀ ਨਹਾਤੇ ਹਾਂ, ਦੋ ਭਾਅ ਚੜ੍ਹੀਏ ਸਭ ਹੋਰ, ਇੱਕ ਭਾਉ ਨੂੰ ਹਿੱਸੇ ਦਾ ਇੱਕ ਹਿੱਸਾ ਤੱਕ ਤੇ ਨਹਾਤਿਆਂ ਲੈ ਵੀ ਦੋ ਭਾਅ ਦੋ ਹਿੱਸੇ, ਕਹਿੰਦੇ ਹੋਰ ਚੜ੍ਹ ਗਈ, ਉਹ ਬਿਦ ਵੀ ਕੀਤੀ, ਕਿਰਿਆ ਮਾੜੀ ਕੀਤੀ। ਔਰ ਠੀਕ ਆ ਵੀ ਤੀਰਥ ਯਾਤਰਾ ਕਰਨ ਨਾਲ ਮਨੁੱਖ ਦੇ ਅੰਦਰ ਜਿਹੜੀ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ, ਕਿਉਂਕਿ ਜਦੋਂ ਕਿਸੇ ਤੀਰਥ ਤੇ ਜਾਂਦਾ ਹੈ ਉੱਥੇ ਜੋ ਕੋਈ ਕੋਈ ਕ੍ਰਿਸ਼ਮਾ ਵਰਤਿਆ ਹੁੰਦਾ ਹੈ, ਉਹ ਜਦੋਂ ਪ੍ਰਤੱਖ ਦੇਖਦਾ ਹੈ ਫਿਰ ਸ਼ਰਧਾ ਆਉਂਦੀ ਹੈ। ਜਿਵੇਂ ਸ੍ਰੀ ਅਨੰਦਪੁਰ ਸਾਹਿਬ ਅਸੀਂ ਜਾਈਏ, ਉਹ ਜਿੱਥੇ ਪੌੜ ਸਾਹਿਬ ਗੁਰਦੁਆਰਾ ਹੈ, ਇਸੇ ਤਰ੍ਹਾਂ ਤ੍ਰਿਵੇਣੀ ਗੁਰਦੁਆਰਾ ਪੰਜ ਤੀਰਥ ਹੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹ ਵਰਸ਼ਾ ਮਾਰ ਕੇ ਤੇ ਉਹ 300ਵੇਂ ਪਾਣੀ ਦੇ ਪ੍ਰਗਟ ਕੀਤੇ, ਹੁਣ ਤੱਕ ਵਗ ਰਹੇ ਹੈ ਘੋਲ ਸਰੋਵਰ ਹੈ ਇਸ਼ਨਾਨ ਕਰਨ ਲਈ। ਜਦੋਂ ਅਸੀਂ ਉਹ ਸੁਣਦੇ ਹਾਂ ਵੀ ਇੱਥੇ ਮਹਾਰਾਜ ਜਦੋਂ ਨਵਾਂ ਗੁਰੂ ਕਾ ਲਾਹੌਰ ਵਸਾ ਕੇ ਆਪਣੀ ਸ਼ਾਦੀ ਲਈ ਇੱਥੇ ਪਹੁੰਚੇ ਸਨ, ਜੋ ਗੁਰੂ ਮਹਾਰਾਜ ਹਰ ਰੋਜ਼ ਉਹ ਵਸਤਰਾਂ ਦੀ ਸਫਾਈ ਕਰਨ ਵਾਲਾ ਹੈ, ਇੱਥੇ ਆਇਆ ਕੁਝ ਦਿਨ ਲੰਘ ਗਏ ਨੇ, ਪਾਣੀ ਦੀ ਬੜੀ ਘਾਟ ਹੈ, ਕਿਤੋਂ ਨੀ ਮਿਲ ਲਿਆ ਸਵੱਛ। ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੀ ਦੇ ਸਫਾਈ ਕਰਨ ਵਾਲੇ ਵਸਤਰ ਬਹੁਤ ਇਕੱਠੇ ਹੋ ਗਏ, ਪਾਣੀ ਕਿਤੋਂ ਲੱਭਦਾ ਨਹੀਂ, ਪ੍ਰਬੰਧ ਕਰੋ। ਦੇਰ ਪਾਈ ਉਹ ਜਿਹੜੇ ਸੰਗੋ ਸ਼ਾਹ ਸੀ, ਉਹਨਾਂ ਨੂੰ ਆਪਣੀ ਕੋਈ ਸੂਰਮਤਾ ਦਾ ਬਲਦਾ ਮਾਣ ਸੀ, ਤੇ ਗੁਰੂ ਮਹਾਰਾਜ ਨੇ ਉਹ ਘੋੜੇ ਉੱਪਰ ਚੜਿਆ ਚੜਾਇਆ ਹੀ, ਉਹ ਫਿਰ ਪਰਛਾ ਮਾਰਿਆ ਉੱਥੇ ਪਹਾੜ ਵਿੱਚ। ਫਿਰ ਉਹ ਭਾਈ ਸੰਗੋ ਜੀ ਨੂੰ ਕਹਿੰਦੇ ਲੈ ਵੀ ਗਈ ਬਾਹਰ ਕੱਢ, ਕਿਉਂਕਿ ਇਹਦਾ ਮਾਣ ਤੋੜਨਾ ਸੀ ਵੀ ਮੈਂ ਬਹੁਤ ਬਲ ਤਕੜੇ ਆ। وہ پھر جور لا رہا ہے برشن یہ تو نکلیا باہر ہوش نمولچے نہ جاؤ گے چتھا جاؤ کے پاس بشر ہو جاؤ کے کھڑ گیا ہے یعنی ہنکار جالا سیال ہے بھی مارا تو برشا مارے نکل رہے ہی اوکے ہونے ہیں مارا نے گھوڑے اوپر چڑھا چڑھایا ماڑا جا اشارے نال ہی بس انگلی ماڑی جی لئی باہر کڈ لیا پھر وہ بھائی جیت مل گلاب چند دوجے بھانجے سی وہ کر لگے بھی جی مہاراج مینو کہتے تو میں کڈ دینا سی اور سے ایک پانی دی بم فٹ گئی دوجی ویر پھر مارا نے مار کہ دوجے نو کہتے لے بھی یہ تو تھی نکلے ہوں تھی کڈو ورشا وہ پھر باری باری اپنا لگے جور جا لا نکلنا تھا کی ہے ماڑا موٹا ہے پورا لے نہ کسی پاس وہ بھی نما چونے جی چھے جے ہو کے کھڑ گئے نے کہ بھائی گرو گوبند سنگھ بولے تکڑے بلی ہے طاقتور ہے ایویں اسی تھان گبدے سی اسے بڑے طاقتور والے یہاں کا پرشا مارا نہیں ساتھ نکلتا ہو کریں گے پھر مہاراج نے اسی طرح آواز نال پھر کھچ لیا بار پھر دوجی بمب شروع ہو گئی اتنا سارے جڑے گرسکھ سن وہ بےنتی کرن لگے مارا ایک ورشا مارو ہوں ہوں اتے تربیڑی مرا دیو اتے تین تارا بنا لو ادھر نہ تربیڑی بھی ہونے میں جانا پے تیجی وار گرو گوبند سنگھ صاحب جی نے پھر برشا ماریا سی تین تارا جہیا دلدی تین سومے وہ فٹ پے سن جو اج تک وہ سی اوپر تک نے نکلتے ہیں چلو میں جل بگ رہا ہے تو اسی طرح جسے وہ گھوڑے کا پوڑ جا بجیا ہوا کتے بھی وہ تھوڑا تھوڑا جل سمی جانا یعنی وہ جدو یہ پرسنگ اسی اتنے جا کے سنتے ہیں پھر سارے اندر شردا بھاونا جاگتی بھی سارے سدگرو ایسے سن جنہوں نے آ پرتک کرشمے پرتک کوتک کیتے اسی طرح جب اسی ادھر حضور صاحب نانک چیرا جانے اتنے کھڑا مارن والے گرو مہاراج گرو نانک صاحب جی نے جل پرگٹ کر دیتا ہے اتنے جدو سارا اتہاس باہر کا سننے ہیں بھی اتنے بڑے تکڑے اپنے آپ کبھی خواب فکیر کہو رہے سن یا کر سکتے ہیں پانی سارا ادھر ادھر کتنے بھی میٹھا ہے نہیں سی کوڑا ہی نکل ہوں تک بھی یہی حال ہے سارے جڑے وہ پدر شہر کے لوگ انہوں نے گرو مہاراج اگے بےنتی کی مہاراج پانی بلوں بڑے اوکھے ہیں یہ کرپا کرو پربند کرو گرو مہاراج نے اس ویلے جتھے وہ ہوں چیڑا صاحب گرودوارا بنے اتنے کھڑوتے سن جو اپنے چرن بچ کڑام جی پہنی ہے گرو مہاراج نے وہ تھوڑا جا چرن تان چک کے اتنے اتنے مار دیتی ہے اتنے ہی وہ سوما جل بندہ تر پیا وہ دیکھ دیکھ کے جڑے پیر فقیر سی وہ بھی حیران ہو گئے کیونکہ وہ جلدی جہی تارا ہے وہ بڑی نرمل ہے جل بڑا میٹھا ہے سوادی ہے ہوں تک بھی سارا جڑا شہر ہے نا اتوں پانی کی ورتوں کر رہا ہے جدھر شہر ادھر ادھر تھی جی مرضی دیکھو نرا کوڑا پانی ہے کوئی ماڑا جا کٹ نہیں پی سکتا ہے نہ کوڑا کسیلا ہے بے فکا جہا ہے تو اس طرح جدو گرو مہاراج کے وہ استھانا تھی یاترا کر لی جانے اتنے پھر پرسنگ سن کے پھر شردا پیدا ہوں بھاونا آدھی ہے وہ بھاونا کا پھر پل ہے تو اس کر کے بھی گرسکھان کے اندر بھاونا جاگ گئی گرو مہاراج ਇਹ ਆਪ ਹੀ ਤੀਰਥ ਰਚੇ ਨੇ। ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਬੋਲੀ ਸਾਹਿਬ ਦੀ ਰਚਨਾ ਕੀਤੀ, 84 ਪੌੜੀਆਂ ਬਣਾਈਆਂ, ਫਿਰ ਇਹ ਕਿਹਾ ਵੀ ਇੱਥੇ ਆ ਕੇ ਜਿਹੜਾ ਇਸ਼ਨਾਨ ਕਰੇਗਾ 84 ਵਾਰ ਤੇ 84, ਫਿਰ ਇੱਕ ਇੱਕ ਪੌੜੀ ਤੇ ਬੈਠ ਕੇ ਪਾਠ ਕਰੇਗਾ ਜਗਜੀਤ ਸਾਹਿਬ ਦੀ, ਉਹਦੀ 84 ਕੱਟਿਆ ਜਾਇਆ ਕਰੇ। ਉਹ ਇਹੋ ਜਿਹਾ ਇਤਿਹਾਸ ਸੁਣ ਕੇ ਸਾਡੇ ਮਨ ਅੰਦਰ ਸ਼ਰਧਾ ਜਾਗਦੀ ਵੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਾਡੀਆਂ 84 ਕੱਟਣ ਵਾਸਤੇ ਇਹੋ ਜਿਹੇ ਮਹਾਨ ਤੀਰਥ ਬਣਾਏ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਕਹਿ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਿੱਥੇ ਅੰਮ੍ਰਿਤ ਸਰੋਵਰ ਬਣੇ, ਹਰਿਮੰਦਰ ਦੀ ਸਿਰਜਣਾ ਹੋਈ, ਇੱਥੇ ਭੇਜਿਆ ਸੀ ਵੀ ਬਹੁਤ ਸਮੇਂ ਦਾ ਮਹਾਨ ਤੀਰਥ ਅਲੋਪ ਹੋਇਆ ਪਿਆ ਹੈ, ਉਹਨੂੰ ਜਾ ਕੇ ਤੁਸੀਂ ਪ੍ਰਗਟ ਕਰੋ। ਪਹਿਲਾਂ ਨਗਰ ਵਸਾਓ, ਮੋੜੀ ਕੱਢੋ, ਉਸ ਤੋਂ ਬਾਅਦ ਫਿਰ ਸ਼ਿਵ ਦੀ ਤਰਫ ਚਲੇ ਜਾਣਾ ਜਿੱਥੇ ਅੱਜ ਕੱਲ੍ਹ ਸੰਤੋਖ ਸਰ ਤੀਰਥ ਹੈ। ਉਹ ਨਿਸ਼ਾਨੀਆਂ ਦੱਸੀਆਂ ਸਨ। ਫਿਰ ਜਦੋਂ ਆਪ ਜੀ ਨੂੰ ਹਜ਼ੂਰੀ ਵਿੱਚ ਬੁਲਾਇਆ, ਫਿਰ ਦੂਜੀ ਵਾਰ ਕਿਹਾ ਵੀ ਹੁਣ ਚੜ੍ਹਦੀ ਤਰਫ ਜਿੱਥੇ ਬੇਰੀਆਂ ਦਾ ਝੁੰਡ ਖੜੋਤਾ ਹੈ ਉੱਥੇ ਜਾ ਕੇ ਸਰੋਵਰ ਦੀ ਸੇਵਾ ਤੁਸੀਂ ਪ੍ਰਾਰੰਭ ਕਰਨੀ ਹੈ। ਉਹ ਸਰੋਵਰ ਦੀ ਬਹੁਤ ਤਕੜੀ ਮਹਾਨਤਾ ਹੋਏਗੀ, ਉੱਥੇ ਬਹੁਤ ਸੋਹਣੀ ਰਚਨਾ ਨੇ ਅੱਗੇ ਜੀ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਆਪਣੇ ਸਮੇਂ ਵੀ ਇਹ ਤੀਰਥ ਬਣਾਏ। ਉਸ ਤੋਂ ਬਗੈਰ ਜਿੱਥੇ ਬਾਬਾ ਪੈਰ ਧਰਿਆ ਪੂਜਾ ਆਸਣ ਸਥਾਪਨ ਸੋਹਣਾ ਹੋਵੇ, ਜਿੱਥੇ ਜਿੱਥੇ ਗੁਰੂ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਰੱਖੇ ਉੱਥੇ ਪੂਜਾ ਯੋਗ ਅਸਥਾਨ ਬਣਿਆ ਤੇ ਉਹ ਤੀਰਥ ਬਣ ਗਏ। ਉਹ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਉੱਥੇ ਵੀ, ਜਿੱਥੇ ਬਾਕੀ ਜਾਮੇ ਗਏ ਉਹ ਵੀ, ਸਾਡੇ ਮਾਲਵੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਵਿਚਰੇ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਕਾਫੀ ਅਸਥਾਨ ਤੇ ਚਰਨ ਪਏ ਨੇ। ਜਿੰਨੇ ਮਾਲਵੇ ਵਿੱਚ ਜ਼ਿਆਦਾ ਅਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੈ। ਚੜ੍ਹਦੀ ਤਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਹੈ, ਉਹ ਮੁਰਖਤ ਪੂਰਵ ਕੀਸ ਪਿਆਨਾ ਭਾਂਤ ਪਾਂਤ ਕੇ ਤੀਰਥ ਨਾਨਾ ਯਵੀ ਜਾ ਤ੍ਰਿਵੇਣੀ ਭੈ ਪੰਨ ਦਾਨ ਤੈ ਕਰਤ ਵਿਥੈ ਲਿਖਿਆ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਵੀ ਇਹ ਤੀਰਥ ਯਾਤਰਾ ਤੇ ਜਾਂਦੇ ਰਹੇ। ਤੀਰਥ ਉਦੋਂ ਸਤਿਗੁਰੂ ਕੀ ਆ ਸਭ ਲੋਕ ਉਧਰਨ ਅਰਥਾਂ ਲੋਕਾਂ ਦੇ ਉਧਾਰ ਵਾਸਤੇ। ਇਸ ਤਰ੍ਹਾਂ ਜਿਹੜੀ ਇਹ ਸ਼ਰਧਾ ਭਾਵਨਾ ਅੰਦਰ ਪੈਦਾ ਹੋਵੇ, ਇਹੋ ਜਿਹੇ ਤੀਰਥ ਗੁਰੂ ਮਹਾਰਾਜ ਨੇ ਆਪਣੇ ਸਮੇਂ ਵੀ ਹੋਂਦ ਵਿੱਚ ਲਿਆਂਦੇ। ਉਹ ਬਾਹਰਲੇ ਤੀਰਥਾਂ ਤੇ ਨਹਾਉਂਦਾ ਫਿਰੇ, ਇੱਕ ਅੰਦਰ ਘੋਲੀ ਤੀਰਥ ਹੈ ਜੇ ਉਹਦੇ ਵਿੱਚ ਇਸ਼ਨਾਨ ਨਾ ਕਰੇ। ਉਹ ਹੈ ਨਾਮ ਚੱਲਦਾ ਸਰੋਵਰ, ਉਹ ਸਾਰ ਸੰਗਤ ਹੈ ਤੀਰਥ ਜਿੱਥੇ ਨਾਮ ਜਲ ਭਰਪੂਰ ਹੈ। ਨਾਮ ਦੀ ਵਿਆਖਿਆ ਹੁੰਦੀ, ਵਿਚਾਰ ਹੁੰਦੀ ਹੈ, ਵਹਿਮਾ ਹੁੰਦੀ ਹੈ। ਇਹਦੇ ਵਿੱਚ ਸੁਣ ਰੂਪ ਕੋਈ ਇਸ਼ਨਾਨ ਨਾ ਕਰੇ। ਇਹ ਬਾਹਰਲੇ ਤੀਰਥਾਂ ਦਾ ਇੰਨਾ ਕੋਈ ਲਾਭ ਨਹੀਂ ਹੈ। ਜੇ ਕੋਈ ਅੰਮ੍ਰਿਤ ਸਰੋਵਰ ਵਿੱਚ ਨਹਾ ਲਏ ਤੇ ਹਰਿਮੰਦਰ ਸਾਹਿਬ ਵਿੱਚ ਜਾ ਕੇ ਨਾ ਮੱਥਾ ਟੇਕੇ, ਨਾ ਕੀਰਤਨ ਸੁਣੇ, ਨਾ ਦੇ ਕਰਾਏ, ਫਿਰ ਬਹੁਤਾ ਉਹਨਾਂ ਲਾਭ ਨਹੀਂ ਨਾ। ਜਦੋਂ ਅੰਦਰਲੇ ਤੀਰਥ ਹਰਿਮੰਦਰ ਵੀ ਜਾ ਕੇ ਪੈਂਦਾ ਹੈ, ਚੌਂਕੜਾ ਮਾਰ ਕੇ ਫਿਰ ਕੀਰਤਨ ਸੁਣਦਾ ਹੈ, ਸਮਝ ਲਓ ਫਿਰ ਮਨ ਦਾ ਇਸ਼ਨਾਨ ਵੀ ਹੋ ਜਾਂਦਾ। ਮਨ ਦੀ ਇਕਾਗਰਤਾ, ਮਨ ਦੀ ਸਵੱਛਤਾ, ਸ਼ੁੱਧੀ। ਬਾਹਰਲਾ ਜਿਹੜਾ ਸਰੋਵਰ ਹੈ ਉਹਦੇ ਵਿੱਚ ਇਸ਼ਨਾਨ ਕਰਕੇ ਬਾਹਰਲੀ ਸ਼ੁੱਧੀ ਹੋ ਗਈ ਜੀ। ਇਸੇ ਤਰ੍ਹਾਂ ਫਿਰ ਅੰਦਰ ਜਿਹੜਾ ਹਰਿਮੰਦਰ ਸਾਹਿਬ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਰਤਨ ਹੋ ਰਿਹਾ ਹੈ, ਉੱਥੇ ਬੈਠ ਕੇ ਫਿਰ ਮਨ ਦੀ ਸ਼ੁੱਧੀ, ਮਨ ਦਾ ਇਸ਼ਨਾਨ। ਇਸ ਤਰ੍ਹਾਂ ਇਹ ਕੋਈ ਤੀਰਥ ਹਨ। ਉਹਨਾਂ ਵਿੱਚੋਂ ਇਹ ਅੰਤਰੀਵ ਜਿਹੜੇ ਤੀਰਥ ਹਨ, ਉਹਨਾਂ ਦਾ ਇਸ ਸ਼ਬਦ ਵਿੱਚ ਗੁਰੂ ਮਹਾਰਾਜ ਜੀ ਅੱਜ ਵਰਣਨ ਕਰ ਰਹੇ ਹੈ। ਇਹਨਾਂ ਦੇ ਤੀਰਥਾਂ ਵਿੱਚ ਅਸੀਂ ਹਮੇਸ਼ਾ ਜਾਂਦੇ ਹਾਂ, ਇਹ ਤੀਰਥ ਵਿੱਚ ਹਮੇਸ਼ਾ ਅਸੀਂ ਇਸ਼ਨਾਨ ਕਰਦੇ ਹਾਂ। ਕੋਈ ਬਾਹਰਲੇ ਤੀਰਥਾਂ ਤੇ ਸਾਨੂੰ ਜਾਣ ਦੀ ਕੋਈ ਲੋੜ ਨਹੀਂ, ਉਹ ਆਪ ਜੀ ਫਰਮਾਉਂਦੇ ਹਨ
ਤੀਰਥ ਨਾਵਣ ਜਾ।
ਅਸੀਂ ਵੀ ਜਿਹੜੇ ਕੋਈ ਤੀਰਥ ਹਨ ਉਹਨਾਂ ਤੇ ਮੈਂ ਨਹਾਉਣ ਜਾਂਦਾ ਹਾਂ, ਇਸ਼ਨਾਨ ਕਰਦਾ ਹਾਂ ਹਮੇਸ਼ਾ ਤੀਰਥ ਤੇ।
ਤੀਰਥ ਨਾਮ ਹੈ।
ਪ੍ਰਸ਼ਨ ਹੋਇਆ ਮਹਾਰਾਜ ਕਿਹੜੇ ਤੀਰਥ ਤੇ ਤੁਸੀਂ ਨਹਾਉਣ ਜਾਂਦੇ ਹੈ? ਕਹਿੰਦੇ ਤੀਰਥ ਨਾਮ ਹੈ, ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਕਹਿੰਦੇ ਬਹੁਤ ਵੱਡਾ ਤੀਰਥ ਹੈ। ਇਹ ਨਾਮ ਵਿੱਚ ਜਿਹੜੀ ਲੀਨਤਾ ਹੈ ਨਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਦੀ ਕਿਰਿਆ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਵੀ ਰਹਿੰਦੇ ਸਨ, ਉਦੋਂ ਵੀ ਬਈ ਨਦੀ ਵਿੱਚ ਚਲੇ ਜਾਂਦੇ ਸਨ ਇਸ਼ਨਾਨ ਕਰਕੇ। ਉੱਥੇ ਨਦੀ ਦੇ ਕਿਨਾਰੇ ਗੁਰੂ ਮਹਾਰਾਜ ਜੀ ਸਮਾਧੀ ਵਿੱਚ ਇਸਤ ਹੋ ਜਾਂਦੇ ਸਨ। ਉਸ ਤੋਂ ਬਾਅਦ ਉਹ ਹੱਟ ਸਾਹਿਬ ਗੁਰਦੁਆਰਾ ਜਿੱਥੇ ਮੋਦੀਖਾਨੇ ਜਾਂ ਆਪ ਜੀ ਨੇ ਕਾਰੋਬਾਰ ਚਲਾਇਆ ਹੈ ਇੱਥੇ ਆ ਜਾਂਦੇ ਸਨ। ਫਿਰ ਸਾਰੀ ਦਿਹਾੜੀ ਗਰੀਬਾਂ ਦੀ ਗਰੀਬੀ ਕੱਢਣ ਲਈ ਤੇਰਾਂ ਤੇਰਾਂ ਕਰੀ ਜਾਂਦੇ ਸਨ, ਲੁਟਾਈ ਜਾਂਦੇ ਸੀ ਸੌਦਾ ਦਾ। ਇਸ ਕਰਕੇ ਵੀ ਤੀਰਥ ਨਾ ਬਣ ਜਾ, ਮੈਂ ਤੀਰਥ ਤੇ ਨਹਾਉਣ ਲਈ ਜਾਂਦਾ ਹਾਂ। ਅਸਲੀ ਤੀਰਥ ਦਾ ਨਾਮ ਹੀ ਹੈ ਪਰਮੇਸ਼ਰ ਦਾ।
ਤੀਰਥ ਸ਼ਬਦ ਵਿਚਾਰ।
ਹਾਂ, ਕਹਿੰਦੇ ਜਿਹੜਾ ਸ਼ਬਦ ਦਾ ਆ ਵਿਚਾਰ ਕਰਨਾ ਹੈ, ਜਿਹੜੀ ਗੁਰ ਸ਼ਬਦ ਦੀ ਵਿਚਾਰ ਕਰਨੀ ਹੈ, ਇਹਦੇ ਦੁਆਰਾ ਜਿਹੜਾ ਕੋਈ ਵਿਚਾਰ ਕਰਦੇ ਹੈ ਸ਼ਬਦ ਦੀ, ਫਿਰ ਅੰਦਰ ਗਿਆਨ ਹੁੰਦਾ ਹੈ। ਇਹ ਤੀਰਥ ਅੰਤਰ ਗਿਆਨ ਹੈ, ਇਹ ਅੰਦਰਲਾ ਗਿਆਨ ਦਾ ਤੀਰਥ ਹੈ। ਸ਼ਬਦ ਨੂੰ ਬ੍ਰਹਮ ਦਾ ਵੀ ਹੁੰਦਾ, ਜਿਹੜਾ ਬ੍ਰਹਮ ਦਾ ਵਿਚਾਰ ਕਰਨਾ ਹੈ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਸੰਧੀ ਵਿਚਾਰ ਕਰਨੀ ਹੈ। ਇਹ ਤੀਰਥ ਅੰਦਰ ਗਿਆਨ ਹੈ, ਅੰਦਰਲਾ ਕਹਿੰਦੇ ਗਿਆਨਮਈ ਤੀਰਥ ਹੈ, ਅੰਦਰੇ ਅੰਦਰੇ ਤੀਰਥ ਹੈ। ਕਿਉਂਕਿ ਬ੍ਰਹਮ ਦੀ ਵਿਚਾਰ ਕਰਦੇ ਹਾਂ ਕਹਿੰਦੇ ਬ੍ਰਹਮ ਦਾ ਗਿਆਨ ਹੁੰਦਾ ਅੰਦਰੇ ਅੰਦਰੇ, ਉਹ ਬਾਹਰ ਚੱਲਦਾ। ਇਹ ਅੰਦਰਲੇ ਗਿਆਨਮਈ ਤੀਰਥ ਹੈ, ਜੋ ਹਿਰਦੇ ਦੇ ਅੰਦਰ ਹੀ ਇਸ ਵਿੱਚ ਉਹ ਗਿਆਨ ਵਿੱਚ ਵੀ ਲੀਨਤਾ ਕਰਦੇ, ਇਹਦੇ ਵਿੱਚ ਵੀ ਨਹਾਉਂਦੇ ਹਾਂ।
ਗੁਰ ਗਿਆਨ ਸਾਚਾ ਥਾਨ ਤੀਰਥ।
ਉਹ ਇਹ ਵੀ ਜਿਹੜਾ ਸੱਚੇ ਦਾ ਗਿਆਨ ਹੈ ਗੁਰਾਂ ਦੁਆਰਾ ਪ੍ਰਾਪਤ ਹੋਣਾ, ਇਹ ਤਾਂ ਥਾਨ ਤੀਰਥ ਹੈ, ਥਨੇਸ਼ਰ ਥਾਨ ਹੈ, ਥਨੇਸ਼ਰ ਤੀਰਥ ਹੈ। ਜਿਵੇਂ ਉਹ ਇੱਧਰ ਕੁਰਕਸ਼ੇਤਰ ਜਾਂਦੇ ਨੇ, ਉੱਥੇ ਥਨੇਸ਼ਰ ਹੈ। ਉਹ ਥਨੇਸ਼ਰ ਕਿਉਂ ਕਹਿੰਦੇ ਹੈ? ਵੀ ਉਹ ਕਹਿੰਦੇ ਇੱਥੇ 48 ਯੋਜਨ ਦਾ ਕਹਿੰਦੇ ਉਹ ਵਿਰਾਟ ਨੂੰ ਧਾਰਨ ਕਰਕੇ ਚੌਂਕੜਾ ਮਾਰਿਆ ਸੀ, ਜਦੋਂ ਮਧੂ ਕੈਟਰ ਦੈਤ ਇਹਨਾਂ ਨੂੰ ਮਾਰਿਆ ਸੀ। 5000 ਬੜਾ ਭਾਰੀ ਇਹਨਾਂ ਨਾਲ ਕਹਿੰਦੇ ਉਹ ਜੰਗ ਜੁੰਗ ਹੁੰਦਾ ਰਹੇ, ਘੁਲਦੇ ਰਹੇ। ਉਹ ਦੋ ਸਨ, ਇਕੱਲੇ ਸਨ। ਫਿਰ ਜਦੋਂ ਵੇਖਿਆ ਵੀ ਵੇਖੋ ਹੰਬੇ ਨਹੀਂ, ਅਸੀਂ ਦੋ ਜਾਣੇ ਇਕੱਲਾ, ਵਾਰੀ ਵਾਰੀ ਅਸੀਂ ਘੁਲਦੇ ਹਾਂ ਢਾਉਂਦੇ ਹਾਂ, ਸਾਡੀ ਬੜੀ ਤਕੜੀ ਨੇ ਕਸਰਤ ਕਰਾਈ। ਫਿਰ ਦੋਵੇਂ ਖੁਸ਼ ਹੋ ਕੇ ਮਧੂ ਬੈਠ ਕਹਿੰਦੇ ਲੈ ਵੀ ਮੰਗ, ਕੀ ਮੰਗਦੇ ਹਾਂ? ਫਿਰ ਕਹਿੰਦੇ ਵੀ ਜੇ ਦੇਣਾ ਹੈ ਤੇ ਆਪਣੇ ਸੀਸ ਦੇ ਰਹੇ ਹੋ ਸਾਨੂੰ। ਹੁਣ ਮਰਨਾ ਬਹੁਤ ਔਖਾ ਹੈ। ਫਿਰ ਜਕਾਂ ਤਕਾਂ ਜੀਆਂ ਕਰਨ ਲੱਗੇ, ਖਿਆਲ ਕਰਦੇ ਵਚਨ ਕਰ ਚੁੱਕੇ ਹੈ, ਹੁਣ ਵਚਨ ਤਾਂ ਪੂਰਾ ਕਰਨਾ ਹੈ। ਢੰਗ ਤਰੀਕੇ ਨਾਲ ਕਹਿੰਦਾ ਵੀ ਚੰਗਾ, ਜਿੱਥੇ ਕੋਈ ਖੁਸ਼ਕ ਜਗ੍ਹਾ ਨਾ, ਜਿੱਥੇ ਪਾਣੀ ਹੈ ਨੀ, ਉੱਥੇ ਸਾਡਾ ਸਿਰ ਲੈ ਲਓ ਜੀ। ਕਹਿੰਦੇ ਉਸ ਵੇਲੇ ਫਿਰ ਉਹ 48 ਕੂਹਾਂ ਵਿੱਚ ਆਪਣਾ ਉਹ ਵੱਡਾ ਸਰੂਪ ਧਾਰਨ ਕਰਕੇ ਚੌਂਕੜਾ ਜਿਹਾ ਮਾਰ ਲਿਆ। ਫਿਰ ਉਹ ਕਹਿੰਦੇ ਲੈ ਵੀ ਇੱਥੇ ਪਾਣੀ ਹੈ ਨੀ, ਇਹ ਖੁਸ਼ਕ ਜਗ੍ਹਾ ਹੈ। ਉਹਨਾਂ ਨੇ ਸਿਰ ਆਪਣੇ ਪੱਟ ਤੇ ਰੱਖ ਕੇ ਇਹਨਾਂ ਨੇ ਦਰਸ਼ਨ ਚੱਕਰ ਲਾ ਕੇ ਉਹ ਫਿਰ ਕਹਿੰਦੇ ਜਗ੍ਹਾ ਸਿਰ ਵੱਢ ਲਏ। ਉਹ ਜਾਣੀ ਜਿੱਥੇ ਉਹ ਥਾਨ ਈਸ਼ਵਰ ਈਸ਼ਵਰ ਜਾਣੀ ਉਹ ਚੌਂਕੜਾ ਮਾਰ ਕੇ ਬੈਠਿਆ ਉਹ ਥਾਂ ਉਸ ਹੇਠਲੇ ਥਾਂ ਨੂੰ ਪਵਿੱਤਰ ਮੰਨਦੇ ਹੈ। ਇਹ ਸਨਾਤਨ ਮਤ ਵਾਲੇ ਹਿੰਦੂ ਮਤ ਵਾਲੇ ਵੀ ਇੱਥੇ ਉਹ ਜਿਹੜੇ ਮਧੂ ਕੈਂਟ ਵਧੈਲ ਸੀ ਉਹਨਾਂ ਦੀ ਚਰਬੀ ਨਹੀਂ ਆਈ ਹੈ ਖੂਨ ਨਹੀਂ ਡੁੱਲਿਆ ਕਿਉਂਕਿ ਇੱਥੇ ਚੌਂਕੜਾ ਉਹਨੇ ਮਾਰਿਆ ਸੀ ਅੱਗੇ ਪਾਸੇ ਕਹਿੰਦੇ ਸਾਰੇ ਉਹਨਾਂ ਦਾ ਖੂਨ ਦੈਂਤਾਂ ਦਾ ਮਧੂ ਕੈਂਟ ਉਹਦਾ ਫੈਲਿਆ ਇਸ ਕਰਕੇ ਉਹਨੂੰ ਥਨੇਸ਼ਰ ਕਹਿੰਦੇ ਨੇ ਕਿ ਈਸ਼ਵਰ ਦੀ ਬੈਠਣ ਵਾਲੀ ਜਗ੍ਹਾ ਚੌਂਕੜੇ ਵਾਲਾ ਅਸਥਾਨ। ਇਸ ਤਰ੍ਹਾਂ ਇੱਥੇ ਕਹਿੰਦੇ ਗੁਰੂ ਗਿਆਨ ਸਾਚਾ ਥਾਨ ਤੀਰਥ ਜੋ ਗੁਰੂ ਦੁਆਰਾ ਸੱਚੇ ਦਾ ਗਿਆਨ ਪ੍ਰਾਪਤ ਹੋਇਆ ਹੈ ਇਹ ਕਹਿੰਦੇ ਥਨੇਸ਼ਰ ਤੀਰਥ ਹੈ ਇਹ ਈਸ਼ਵਰ ਦਾ ਥਾਨ ਰੂਪ ਤੀਰਥ ਹੈ।
ਦਾਸ ਪੁਰਬ ਸਦਾ ਦਸਾਹਰਾ
ਜੇ ਕੋਈ ਥਨੇਸ਼ਰ ਤੇ ਜਾ ਕੇ ਨਹਾਉਂਦਾ ਹੈ ਕਹਿੰਦੇ ਇਹ ਤਾਂ ਕਹਿੰਦੇ ਵੀ ਉਧਰ ਤਾਂ ਕਦੇ ਕਿਤੇ ਦਸ ਪੁਰਬ ਲੱਗਦੇ ਹੈ ਤੇ ਉਡੋ ਉਡੀ ਸਮਾਂ ਵਿੱਚ ਲੱਗਦੇ ਇੱਥੇ ਕਹਿੰਦੇ ਜਿਹੜਾ ਗੁਰਾਂ ਦੁਆਰਾ ਸੱਚੇ ਦਾ ਗਿਆਨ ਪ੍ਰਾਪਤ ਅਸਲੀ ਥਨੇਸ਼ਰ ਤੀਰਥ ਹੈ ਜਿਸ ਦਸ ਪੁਰਬ ਸਦਾ ਹੀ ਲੱਗੇ ਰਹਿੰਦੇ ਹੈ ਇਹਨਾਂ ਦਾ ਦਸਹਰਾ ਇਕੱਠ ਰਹਿੰਦਾ ਹੈ ਜਾਣੀ ਇਹ ਦਸ ਪੁਰਬ ਸਦਾ ਹੀ ਇਕੱਠੇ ਲੱਗੇ ਰਹਿੰਦੇ ਨੇ ਇਹ ਸਦਾ ਹੀ ਬਣੇ ਰਹਿੰਦੇ ਨੇ ਉਹ ਦਸ ਪੁਰਬ ਸਨਤ ਮਤ ਵਾਲਿਆਂ ਨੇ ਕੋਈ ਨੀਯਤ ਕੀਤੇ ਨੇ ਇੱਕ ਤਾਂ ਜੇਠ ਦਾ ਮਹੀਨਾ ਹੋਵੇ ਜੇਠ ਦੇ ਸਦਾ ਹੀ ਇਕੱਠੇ ਲੱਗੇ ਰਹਿੰਦੇ ਨੇ ਇਹ ਸਦਾ ਹੀ ਬਣੇ ਰਹਿੰਦੇ ਨੇ ਉਹ ਦਸ ਪੁਰਬ ਸਨਤ ਮਤ ਵਾਲਿਆਂ ਨੇ ਕੋਈ ਨੀਯਤ ਕੀਤੇ ਨੇ ਇੱਕ ਤਾਂ ਜੇਠ ਦਾ ਮਹੀਨਾ ਹੋਵੇ ਜੇਠ ਦੇ ਮਹੀਨੇ ਵਿੱਚ ਚਾਨਣਾ ਪੱਖ ਹੋਵੇ ਫਿਰ ਦਸਵੀਂ ਤਿੱਥ ਆ ਜਾਏ ਤੇ ਉਹ 27 ਨਛੱਤਰਾਂ ਵਿੱਚੋਂ ਜਿਵੇਂ ਪੂਰਵਾ ਅਖਾੜਾ ਉੱਤਰਾ ਅਖਾੜਾ ਅਸਨੀ ਉੱਤਰਾ ਅਖਾੜਾ ਅਸਨੀ ਭਰਨੀ ਰੇਵਤੀ ਇਹ 27 ਨਛੱਤਰਾਂ ਦੇ ਵਿੱਚ ਇਹਨਾਂ ਵਿੱਚ ਹੱਸ ਨਛੱਤਰ ਵੀ ਹੈ ਜਿਹੜੀਆਂ ਜਨਮ ਪੱਤਰੀਆਂ ਹੁੰਦੀਆਂ ਇਹਨਾਂ ਦੇ ਕਿਹੜੇ ਕਿਹੜੇ ਨਾਂ ਹੈ ਤੇ ਜੰਤਰੀ ਜੀ ਕੀ ਲਿਆ 10-15 ਦੇ ਉਹਦੇ ਵਿੱਚ ਸਾਰੇ ਲਿਖੇ ਹੈ ਹਾਲ ਹੀ ਹੁੰਦੇ ਇਸ ਤਰ੍ਹਾਂ ਕਹਿੰਦੇ ਚੌਥਾ ਪੁਰਬ ਹੱਸ ਨਛੱਤਰ ਫਿਰ ਉਹ ਜਦੋਂ ਹੱਸ ਨਛੱਤਰ ਹੋਵੇ ਦਸਵੀਂ ਤਿੱਥ ਹੋਵੇ ਚੰਨ ਪੱਖ ਹੋਵੇ ਨਾਲ ਫਿਰ ਬੁੱਧਵਾਰ ਦਿਨ ਆ ਜਾਏ ਕਦੇ ਇਹ ਪੰਜਵਾਂ ਪੁਰ ਇਕੱਠਾ ਹੋ ਗਿਆ ਹੈ ਫਿਰ ਗੁਰੂ ਕਰਨ ਵਾਲਾ ਫਿਰ ਇਹ 27 ਯੋਗ ਮੰਨੇ ਨੇ ਉਹਨਾਂ ਵਿੱਚੋਂ ਕਹਿੰਦੇ ਆਨੰਦ ਯੋਗ ਹੋਵੇ ਫਿਰ ਵਿਤੀ ਪਾਤ ਹੋਵੇ ਤੇ ਕੰਨਿਆਂ ਦਾ ਸੂਰਜ ਹੋਵੇ ਯਾਨੀ ਉਹ 12 ਰਾਸਾਂ ਉਹਨਾਂ ਦੇ ਵਿੱਚੋਂ ਇਹ ਜਿਹੜੀ ਕੰਨਿਆ ਰਾਸ਼ੀ ਵੀ ਹੈ ਜਿਵੇਂ ਬਿਰਖ ਹੈ ਮੇਘ ਹੈ ਵਿਥਨ ਹੈ ਕਰਕ ਹੈ ਸਿੰਘ ਹੈ ਤੁਲਾ ਹੈ ਕੰਨਿਆ ਹੈ ਇਹ 6ਵੀਂ ਰਾਸ਼ੀ ਕੰਨਿਆ ਹੈ ਇਸ ਤਰ੍ਹਾਂ ਕਹਿੰਦੇ ਕੰਨਿਆ ਦਾ ਸੂਰਜ ਹੋਵੇ ਤੇ ਇਸੇ ਤਰ੍ਹਾਂ ਅੱਗੇ ਬਿਰਖ ਕਾ ਸੂਰਜ ਹੋਵੇ ਬਿਰਖ ਰਾਸ਼ੀ ਹੈ ਜਦੋਂ ਜੇਠ ਦੇ ਮਹੀਨੇ ਵਿੱਚ ਸੰਗਰਾਂਦ ਦਿਨ ਉਹ ਉਸ ਦਿਨ ਕਹਿੰਦੇ ਬਿਰਖ ਰਾਸ਼ੀ ਵੀ ਸੂਰਜ ਪ੍ਰਵੇਸ਼ ਕਰਦਾ ਹੈ ਤੇ ਜਿਹੜੀ ਕੁੰਡਲੀ ਹੈ ਉਦੋਂ ਕਹਿੰਦੇ ਉਹਦੇ ਵਿੱਚ ਹੋਵੇ ਜਦੋਂ ਉਹ 6ਵੀਂ ਰਾਸ ਵਿੱਚ ਬੈਠਾ ਹੋਵੇ ਕੁੰਡਲੀ 6ਵੀਂ ਵਿੱਚ ਬੈਠਾ ਹੋਵੇ 6ਵੀਂ ਰਾਸ ਵਿੱਚ ਕਿਉਂਕਿ ਤਬਦੀਲ ਹੁੰਦਾ ਉਂਝ ਇੱਕ ਮਹੀਨਾ ਇੱਕ ਰਾਸ ਵਿੱਚ ਪ੍ਰਵੇਸ਼ ਕਰਦਾ ਹੈ ਉਹਦੇ ਵਿੱਚ ਹੀ ਹੋਰ ਜਿਹੜੀਆਂ 12 ਰਾਸਾਂ ਉਹਦੇ ਵਿੱਚ ਵੀ ਇਹ ਚੱਕਰ ਲਾਉਂਦਾ ਸੂਰਜ ਉਹ ਕੋਈ ਥੋੜਾ ਥੋੜਾ ਲਗਨ ਹੈਗਾ ਹੈ ਉਹ ਤੋਂ ਵਾਕਫੀਅਤ ਸਾਨੂੰ ਜੰਤਰੀ ਵਿੱਚੋਂ ਹਾਸਲ ਹੋ ਜਾਂਦੀ ਹੈ। ਤੀਸਰਾ, ਜਦੋਂ ਕਿਸੇ ਦੀ ਜਨਮ ਕੁੰਡਲੀ ਬਣਾਉਣੀ ਹੋਈ ਉਦੋਂ ਇਹਨਾਂ ਦਾ ਗਿਆਨ ਹਾਸਲ ਕਰਨਾ ਪੈਂਦਾ ਹੈ, ਜਾਂ ਕਿਸੇ ਦੇ ਜਨਮ ਸੰਬੰਧੀ ਕੋਈ ਢੇਵਾ ਢੋਵਾ ਲਾਉਣਾ ਹੋਵੇ। ਕਿਸੇ ਦੀ ਜਨਮ ਕੁੰਡਲੀ ਜਨਮ ਸਮੇਂ ਨਹੀਂ ਬਣੀ ਹੈ, ਫਿਰ ਉਹਨੂੰ ਕਹਿੰਦੇ ਟੇਵਾ ਬਣਾ, ਟੇਵਾ ਵੀ ਲਾ ਲਓ, ਟੇਵਾ ਸਾਰਨੀ ਕਰ ਲਓ। ਉਹ ਵੀ ਉਹ ਜਨਮ ਸਾਰਨੀ ਕਿਸੇ ਦੇ ਉਹ ਦੱਸਣ ਵਾਸਤੇ ਵੀ ਆਹ ਦੇ ਕੰਮ ਦੇ ਵੀ ਤੈਨੂੰ ਫਾਇਦਾ ਹੋਏਗਾ ਕਿ ਨਹੀਂ ਹੋਏਗਾ। ਉਸ ਵੇਲੇ ਉਹ ਜਨਮ ਸਾਰਨੀ ਤੋਂ ਜਨਮ ਕੁੰਡਲੀ ਬਣਾ ਲੈਂਦੇ ਹੈ, ਜਾਣੀ ਉਹ ਹੱਥੇ ਘੜੀ ਹੁੰਦੀ ਉਦੋਂ ਟਾਈਮ ਦੇਖ ਲੈਂਦੇ, ਜਾਣੀ ਜਿਸ ਸਮੇਂ ਉਹ ਟਾਈਮ ਦੇਖਣਾ ਉਸੇ ਸਮੇਂ ਉਹਦਾ ਜਨਮ ਮੰਨ ਲੈਣਾ, ਜਿਹੜਾ ਕੋਈ ਉਹ ਪਛਪੜ ਪਾਲ ਕਰ ਰਿਹਾ ਹੈ ਉਸੇ ਸਮੇਂ ਉਹਦਾ ਜਨਮ ਮੰਨਗੇ। ਉੱਥੋਂ ਫਿਰ ਉਹਦੀ ਗ੍ਰਹਿ ਛਾਲ ਵੇਖ ਲੈਣੀ ਵੀ ਇਹਦਾ ਸੂਰਜ ਕਿੱਥੇ ਹੈ, ਚੰਦਰਮਾ ਕਿਹੜੀ ਘਰ ਵਿੱਚ ਬੈਠਾ ਹੈ, ਰਾਹੂ ਕੇਤੂ ਕਿੱਥੇ ਬੈਠੇ ਹੈ, ਸੂਰਜ ਤੇ ਚੰਦਰਮਾ ਕਿੱਥੇ ਨੇ। ਉਹ ਫਿਰ ਜਿੱਥੇ ਹੋਵੇ ਉਹਨਾਂ ਦਾ ਅੱਡੋ ਅੱਡੀ ਫੜਾ ਦੇਸ਼ ਦੇਖ ਕੇ ਦੱਸ ਦੇਣਾ, ਇਹ ਤਾਂ ਮਾੜੇ ਥਾਂ ਬੈਠੇ ਹੈ, ਫਿਰ ਨਹੀਂ ਇਹ ਨਹੀਂ ਹੋਣਾ ਹੈ। ਇਹ ਜੋ ਥਾਂ ਬੈਠੇ ਹੈ ਫਿਰ ਉਹ ਕਹਿ ਦਿੰਦੇ ਵੀ ਹਾਂ ਇਹ ਤੇਰਾ ਕੰਮ ਹੋ ਜਾਊਗਾ। ਉਹ ਗ੍ਰਹਿ ਚਾਲ ਵੇਖ ਕੇ ਉਹ ਜਨਮ ਕੁੰਡਲੀ ਉਸੇ ਸਮੇਂ ਬਣਾ ਲੈਂਦੇ ਨੇ, ਉਦੋਂ ਇਹ ਕੰਮ ਜਾ ਇਹ ਸਾਰੇ ਗ੍ਰਹਿ ਗੁਰੂ ਜੇ ਦਿੰਦੇ ਨੇ। ਹੈ ਜਿਹੜੀ ਗਣਤ ਵੀ ਬਹੁਤ ਕਠਿਨ, ਜੇ ਕੋਈ ਪੂਰੀ ਜਿਹੜੀ ਵਾਕਫੀਅਤ ਲੈ ਲੈਂਦਾ ਫਿਰ ਤਿੰਨ ਜਨਮਾਂ ਦੀ ਗੱਲ ਦੱਸ ਸਕਦਾ ਹੈ ਵੀ ਪਿਛਲੇ ਜਨਮ ਵਿੱਚ ਤੂੰ ਕੀ ਸੀ, ਹੁਣ ਤੂੰ ਕੀ ਕਰੇਗਾ, ਹੁਣ ਅਗਲੇ ਜਨਮ ਵਿੱਚ ਤੂੰ ਕੀ ਬਣੇਗਾ। ਪਰ ਕੋਈ ਕੋਈ ਇਹ ਮਿਹਨਤ ਜੀ ਕਰਦਾ ਹੈ, ਕਿਉਂਕਿ ਇਹਦਾ ਗਣਿਤ ਵਿਦਿਆ ਹਿਸਾਬ ਵਾਲੀ ਵਿਦਿਆ, ਇਹਦੇ ਵਿੱਚ ਥੋੜੀ ਬਹੁਤੀ ਵੀ ਦਰੋਕਾਈ ਹੋ ਜਾਏ ਜਿਵੇਂ ਅਸਮਾਨ ਜਿੰਨਾ ਫਰਕ ਪੈ ਜਾਂਦਾ ਹੈ। ਜੋ ਉਸ ਮੱਤ ਵਿੱਚ ਕਿਸੇ ਨੇ ਹੱਥ ਵਿੱਚ ਕੀੜਾ ਜਾ ਲੈ ਕੇ ਪੁੱਛਿਆ ਵੀ ਦੱਸ ਵੀ ਮੇਰੇ ਮੁੱਠੀ ਵਿੱਚ ਕੀ ਹੈ, ਜੋ ਸਲਾਇਆ ਹੈ ਵੀ ਕੋਈ ਕਾਲੇ ਰੰਗ ਦੀ ਚੀਜ਼ ਹੈ। ਹੁਣ ਇਹ ਤਾਂ ਦੇਖਿਆ ਨਾ ਵੀ ਕਾਲੇ ਰੰਗ ਦੀ ਜਿਹੜੀ ਅਸਥੂਲ ਵਰਤਦੀ ਹੈ ਉਹ ਕੋਈ ਛੋਟੀ ਹੈ ਕਿ ਵੱਡੀ ਹੈ। ਹੁਣ ਹੱਥ ਛੋਟਾ ਹੁੰਦਾ ਉੱਥੇ ਫਿਰ ਉਹ ਜਿਹਾ ਅਨੁਮਾਨ ਕਰਨਾ। ਉਹ ਕਹਿੰਦਾ ਤੇਰੀ ਮੁੱਠੀ ਵਿੱਚ ਝੋਟਾ ਹੈ, ਕਹਿੰਦਾ ਜਾ ਬਾਹਮਣ ਝੂਠ ਬੋਲੀ ਜਾਂਦੇ, ਝੋਟਾ ਕਿਤੇ ਮੁੱਠੀ ਜਾ ਸਕਦਾ। ਠੀਕ ਹੈ ਕਹਿੰਦੇ ਜੋਸ ਤੂੰ ਲਾ ਲਿਆ ਵੀ ਕਾਲੀ ਚੀਜ਼ ਹੈਗੀ ਹੈ, ਪਰ ਇਹ ਨੀ ਦੇਖਿਆ ਵੀ ਮੁੱਠੀ ਚ ਆ ਗਈ ਝੋਟਾ, ਇਹ ਅਨੁਮਾਨ ਨੀ ਤੇਰਾ ਗਲਤ, ਗਿਣਤੀ ਠੀਕ ਕਰ ਲਈ ਪਰ ਅਨੁਮਾਨ ਗਲਤ ਹੈ ਤੇਰਾ। ਕਹਿੰਦੇ ਇਹ ਨੀ ਪਤਾ ਵੀ ਹੱਥ ਵੀ ਤੇਰੇ ਕਾਲੇ ਰੰਗ ਦੀ ਚੀਜ਼ ਹੈ, ਕਹਿੰਦੇ ਇਹ ਤੂੰ ਠੀਕ ਕਹਿੰਦਾ ਹੈ। ਉਹ ਹੱਥ ਜਦੋਂ ਖੋਲਿਆ ਤੇ ਉਹਦੇ ਵਿੱਚ ਕੀੜਾ ਕਾਲੇ ਰੰਗ ਦਾ, ਯਾਨੀ ਗਿਣਤੀ ਠੀਕ ਅਨੁਮਾਨ ਨੀ ਠੀਕ। ਜੇ ਅਨੁਮਾਨ ਉਹ ਲੈਂਦਾ ਫਿਰ ਹੱਥ ਵੱਲੀ ਵੇਖਦਾ ਝੱਕਦਾ ਵੀ ਹਾਂ ਇਹ ਇੱਥੇ ਇੰਨੀ ਕੁ ਚੀਜ਼ ਪੈ ਸਕਦੀ ਹੈ, ਛੋਟੀ ਪੈ ਸਕਦੀ ਹੈ, ਪਰ ਝੋਟਾ ਝੂਟਾ ਨੀ ਕਹਿੰਦਾ ਸੀ ਨਾ ਵੱਜ ਕਹਿੰਦਾ। ਅਨੁਮਾਨ ਨਾਲ ਸਾਸ ਕਹਿ ਦਿੰਦਾ ਸੀ ਵੀ ਤੇਰੇ ਇਹ ਮੁੱਠੀ ਦੇ ਵਿੱਚ ਵੀ ਕਾਲੇ ਰੰਗ ਦਾ ਕੋਈ ਜੀਵ ਹੈ। ਅਸਲ ਸਮਝ ਲਓ ਅਨੁਮਾਨ ਠੀਕ ਹੋ ਜਾਣਾ ਸੀ, ਉਹ ਇਹਦੇ ਵਿੱਚ ਜਿਹੜਾ ਕੋਈ ਉਹ ਹੈ ਨਾ ਇਹ ਭਰਮ ਵਗੈਰਾ ਉਹਨਾਂ ਵਿੱਚ ਕਹਿੰਦੇ ਬਿਰਖ ਦਾ ਸੂਰਜ ਹੋਵੇ। ਇਸ ਤਰ੍ਹਾਂ ਇਹ ਕੰਨਿਆ ਰਾਸ ਵੀ ਸੂਰਜ ਹੋਵੇ ਤੇ ਜਦੋਂ ਉਸ ਡੇਢ ਦੀ ਮਹੀਨੇ ਹੁੰਦੀ ਉਦੋਂ ਬਿਰਖ ਦਾ ਸੂਰਜ ਹੁੰਦਾ, ਇਹ 10 ਪੁਰਬ ਮੰਨੇ ਗਏ। ਕਹਿੰਦੇ ਵੀ ਇਹ ਗੁਰੂ ਗਿਆਨ ਸਾਚਾ ਥਾਨ ਚੁਸ 10 ਪੁਰਬ ਸਦਾ ਦਸਾਹਾਰਾ। ਇਹ ਗੁਰਾਂ ਦੁਆਰਾ ਜਿਹੜਾ ਕਹਿੰਦੇ ਸੱਚੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਣਾ ਇੱਥੇ ਨਿਸ਼ਚਿਤ ਤੀਰਥ ਹੈ। ਇਹ 10 ਪੁਰਬਾਂ ਦਾ ਇੱਥੇ ਸਦਾ ਹੀ ਕਹਿੰਦੇ ਦਸਹਾਰਾ ਮੇਲ ਬਣਿਆ ਰਹਿੰਦਾ, ਸੰਬੰਧ ਬਣਿਆ ਰਹਿੰਦਾ ਹੈ। ਮੁੱਖ ਪਾਠ ਦਸਹਾਰਾ ਇਕੱਠਾ ਹੀ ਹੈ, ਦੂਜਾ ਪਾਠ ਉਹ ਦਸਾਹਿਰਾ ਵੀ ਦਸਾਂ ਨੂੰ ਇਹ ਹਰਨ ਵਾਲਾ ਹੈ, ਦਸ ਤਰ੍ਹਾਂ ਦੇ ਪਾਪ ਹੈ ਵੀ ਉਹਨਾਂ ਨੂੰ ਇਹ ਨਾਸ ਕਰਨ ਵਾਲਾ ਹੈ। ਜਿਹੜੇ ਦਸ ਪੁਰਬ ਹੈ ਉਹ ਹੋਰ ਵੀ ਮੰਨੇ ਨੇ, ਜਿਵੇਂ ਜਨਮ ਅਸ਼ਟਮੀ ਹੈ ਕ੍ਰਿਸ਼ਨ ਜੀ ਦੀ, ਨਰਸਿੰਘ ਚੌਦੇ ਹੈ, ਅਮੱਸਿਆ ਹੈ, ਪੂਰਨਮਾਸੀ ਹੈ, ਸੰਗਰਾਂਦ ਹੈ, ਉਤਰਾਇਣ ਹੈ, ਦਖਣਾਇਣ ਹੈ, ਬੇਤੀ ਪਾਰ ਹੈ, ਚੰਦਰ ਗ੍ਰਹਿਣ ਹੈ, ਸੂਰਜ ਗ੍ਰਹਿਣ ਹੈ। ਇਸ ਤਰ੍ਹਾਂ ਇਹ ਦਸ ਤਰ੍ਹਾਂ ਦੇ ਪੁਰਬ ਮੰਨੇ ਨੇ, ਉਹ ਸਮੇਂ ਸਮੇਂ ਆਉਂਦੇ ਹੈ। ਕਹਿੰਦੇ ਗੁਰਾਂ ਦੁਆਰਾ ਜਿਹੜਾ ਸੱਚੇ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ, ਇਹ ਕਹਿੰਦੇ ਨਿਸ਼ਚਿਤ ਤੀਰਥ ਹੈ, ਇਹ ਇੱਥੇ ਦਸ ਪੁਰਬ ਲੱਗੇ ਰਹਿੰਦੇ ਹੈ। ਇੱਥੇ ਸੱਚੇ ਵਾਹਿਗੁਰੂ ਦਾ ਕਹਿੰਦੇ ਗਿਆਨ ਹੈ ਨਾ ਗੁਰਾਂ ਦੁਆਰਾ ਪਦਾਰਥ, ਇਸ ਲਈ ਦਸ ਪੁਰਬ ਹੈਗੇ ਨੇ ਇਕੱਠੇ। ਇਹ ਦਸਾਂ ਪੁਰਾਣ ਪਾਪਾਂ ਦਾ ਨਾਸ ਕਰਤਾ ਹੈ। ਉਹ ਤਿੰਨ ਤਾਂ ਸਰੀਰ ਦੇ ਪਾਪ ਨੇ, ਯਾਨੀ ਕੋਈ ਪੜਾਈ ਜਿਹੜੀ ਕੋਈ ਵਸਤੂ ਹੈ ਜਿਹਦੇ ਤੇ ਆਪਣਾ ਹੱਕ ਨਹੀਂ ਨਾ ਬਣਦਾ ਹੈ, ਉਹਨੂੰ ਗ੍ਰਹਿਣ ਕਰ ਲੈਣਾ, ਇਹ ਵੀ ਇੱਕ ਪਾਪ ਹੈ। ਜਿਹਨੂੰ ਹੱਕ ਪੁਰਾਇਆ ਨਾਨਕਾ ਉਸੂਲ ਸਗਾਏ ਕਿਹਾ ਹੈ। ਇਸ ਤਰ੍ਹਾਂ ਇਹ ਦੂਜੇ ਦੀ ਵਸਤੂ ਦੀ ਗ੍ਰਹਿਣ ਕਰ ਲੈਣਾ, ਦੂਜੇ ਦਾ ਹੱਕ ਹੋ ਕੇ ਆਪ ਲੈ ਲੈਣਾ, ਜਿਵੇਂ ਮਲਕ ਭਾਗੋ ਲੈ ਲੈਂਦਾ ਸੀ ਤੇ ਮਗਰੋਂ ਫਿਰ ਬ੍ਰਹਮ ਭੋਜ ਕਰਾਉਂਦਾ ਸੀ। ਇਸ ਤਰ੍ਹਾਂ ਵੀ ਇਹ ਪਰਾਇ ਹੱਕ ਨਾ ਲੈਣਾ, ਇਸ ਪਾਪ ਤੋਂ ਬਚਣਾ, ਇਹ ਸਰੀਰ ਦਾ ਹੈ। ਇਸ ਤੋਂ ਅੱਗੇ ਫਿਰ ਦੂਸਰਾ ਹੈ ਪਰਾਇਆ ਧਨ ਨਾ ਚਰਾਉਣਾ, ਦੂਸਰੇ ਦਾ ਧਨ ਨਾ ਖੋਣਾ, ਹੱਥਾਂ ਨਾਲ ਹੀ ਮਨੁੱਖ ਹੁੰਦਾ, ਲੁੱਟਦਾ ਕੁਛ ਉੱਠਦਾ ਹੈ, ਕਹਿੰਦੇ ਇਹ ਨਾ ਇਹ ਸ਼ੀਰ ਨਾਲ ਕਰਨਾ। ਇਸ ਤੋਂ ਸ਼ੀਰ ਕਰਕੇ ਉਹ ਪਰਦਾਰਾ ਗਵਨ, ਪਰ ਇਸਤਰੀ ਗਵਨ, ਪਰਾਏ ਸ਼ੀਰ ਦੇ ਨਾਲ ਸੰਬੰਧ, ਇੱਕ ਤਨ ਗੁਰਮਤਾਸ਼ੀ ਅਨੁਸਾਰ ਆਨੰਦ ਕਾਰਜ ਦੀ ਰਸ ਨਾਲ ਸੰਬੰਧ, ਇੱਕ ਹੈ ਦੂਸਰੇ ਰੂਪ ਵਿੱਚ ਉਹ ਅਯੋਗ। ਇਸ ਤਰ੍ਹਾਂ ਇਹ ਛੀ ਕਰਕੇ ਤਿੰਨ ਪਾਪ ਆਉਂਦੇ ਨੇ। ਅਰੇ ਨਰਕਾਈ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਬਨ ਤੁਮਨੀ ਸਮੇ ਤਮਰਾਏ ਤਬਦ ਖੰਭ ਤਲ ਲਾਏ ਪਰ ਤੇਰੇ ਰਾਵਣ ਜਾਏ ਸਹੀ ਤਾਲਾ ਜੀ ਇਹ ਲਿਖਿਆ ਹੈ। ਇਸ ਛੀ ਰੂਪ ਦੇ ਨਾਲ ਸੰਬੰਧ ਕਰਨ ਕਰਕੇ ਇਹ ਤੀਸਰਾ ਪਾਪ ਹੈ। ਤਿੰਨ ਸ਼ੀਰ ਦੇ ਨੇ, ਅੱਗੇ ਚਾਰ ਨੇ ਜਵਾਨ ਕਰਕੇ ਹੁੰਦੇ ਆ। ਇੱਕ ਤਾਂ ਮੁੱਖ ਤੋਂ ਝੂਠ ਬੋਲਣਾ, ਇਹ ਇੱਕ ਹੈ ਪਾਪ। ਫਿਰ ਨਿੰਦਿਆ ਕਰਨੀ, ਇਹ ਦੂਜਾ ਪਾਪ ਹੈ ਜਵਾਨ ਕਰਕੇ। ਚੋਲੀਆਂ ਕਰਨੀਆਂ, ਇਹ ਤੀਜਾ ਪਾਪ ਹੈ। ਇਸੇ ਤਰ੍ਹਾਂ ਚੌਥਾ ਜਿਹੜਾ ਪਾਪ ਹੈ ਉਹ ਜਿਹੜੀ ਆਪਣੇ ਮੁੱਖ ਤੋਂ ਉਹ ਜਿਹੜੇ ਕੋਈ ਕਠੋਰ ਲਫ਼ਜ਼ ਬੋਲਣੇ ਹੈ, ਜਿਹੜੇ ਫਿੱਕੇ ਲਫ਼ਜ਼ ਬੋਲਣੇ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੁੱਕੀਆ, ਮੋਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖਾ ਕੇ ਪਾਣਾ ਲੈ ਸਜਾਏ ਵਚਨ ਹੈ। ਫਿੱਕੇ ਵਚਨ ਲੋਕਾਂ ਨੇ ਕਠੋਰ ਲਫ਼ਜ਼ ਬੋਲਣੇ, ਇਹ ਜਵਾਨ ਦਾ ਚੌਥਾ ਪਾਪ ਹੈ। ਕਿਉਂ ਇਹ ਤਿੰਨ ਸਰੀਰ ਦੇ, ਤਿੰਨ ਜਵਾਨ ਦੇ ਹੋ ਗਏ, ਜੀਵ ਦੇ ਹੋ ਗਏ, ਸੱਤ ਹੋ ਗਏ। ਤੇ ਅੱਗੇ ਆ ਤਿੰਨ ਮਨ ਦੇ, ਚਾਰ ਜਵਾਨ ਦੇ, ਤਿੰਨ ਸਰੀਰ ਦੇ, ਤਿੰਨ ਮਨ ਦੇ। ਮਨ ਕਰਕੇ ਕਿਸੇ ਦਾ ਬੁਰਾ ਸੋਚਣਾ, ਤੇ ਮਨ ਕਰਕੇ ਦੂਸਰੇ ਦੇ ਪਦਾਰਥ ਦੀ ਲੈਣ ਦੀ ਇੱਛਾ ਕਰਨੀ, ਤੇ ਤੀਸਰਾ ਕਿਸੇ ਦੂਸਰੇ ਦੇ ਪਦਾਰਥ ਦੇਖਦੇ ਕਿ ਅੰਦਰ ਅੰਦਰ ਹੀ ਮਨ ਕਰਕੇ ਸੜੀ ਬਚੀ ਜਾਣਾ ਵੀ ਇਹਦੇ ਕੋਲ ਇੰਨੇ ਕਿਉਂ ਪਦਾਰਥ, ਇਹਦੀ ਇੰਨੀ ਕਿਉਂ ਸ਼ੋਭਾ ਵਡਿਆਈ ਹੈ, ਇਹ ਇੰਨਾ ਕਿਉਂ ਮਹਾਨ ਹੈ। ਇਹ ਤਿੰਨ ਮਨ ਦੇ ਪਾਪ ਹੈ। ਕਹਿੰਦੇ ਇਸ ਤਰ੍ਹਾਂ ਇਹ ਜਿਹੜਾ गुरु द्वारा सच्चे का ज्ञान है ना, इतनेशे तीर्थ का पुरब है। दसा तरह के जिहड़े पाप है ना, इन्हां हरा के हरण वाला है, ये नाश करने वाला है। जिहड़ा गुरां द्वारा सच्चे वाहिगुरु का ज्ञान प्राप्त करदा, समझो सनेशर तीर्थ पुरब ते आउंदा है, जिथे दस पुरब इकट्ठे लगे है। फिर दसा पापा ना नाल करता है,
नाम हर का सदा
करके भी मैं तो वाहिगुरु का जिहड़ा नाम है सदै मंगदा जिन्ना सोम कर। रोगी है कोई शीर करके जिहड़ा गुरां द्वारा सच्चे वाहिगुरु का ज्ञान प्राप्त करदा, समझो सनेशर तीर्थ पुरब ते आउंदा है, जिथे दस पुरब इकट्ठे लगे है। फिर दसा पापा का नाश करता है,
ओ नाम हर का सदा जाचो
करके भी मैं तो वाहिगुरु का जिहड़ा नाम है सदै मंगदा
हो। प्रभ धरणी धरा
भक्ति भी करना है धरती दे धरा आसरा रूप परमेश्वर, तो इस करके सार कहते रोगी है, हमें दा भी है स्वादा करके भी रोगी है। नाम ये बहुत वड्डा दारू है उसकी है, सच्चे नाम दे जाव तो बगैर संसार दे जीवन बड़ी भारी है, मैल लगती है पापा दी बकारा दी।
गुरु बाप निर्मल सदा चानण
जो गुरु का वचन है, वो वाणी रूप शब्द रूप ये बड़े निर्मल हैं, सदाई ज्ञान का चानन करने वाले हैं।
नित साच तीर्थ मज्जना
निता प्रति कहते सच का तीर्थ का इशनान है, ये पुरब का इशनान है तीर्थ। रोगी है हमें दा भी है स्वादा करके भी रोगी है, नाम ये बहुत वड्डा दारू है उसकी है,
सच बिना
सच्चे नाम दे जाव तो बगैर संसार दे जीवन बड़ी भारी है, मैल लगती है पापा दी बकारा दी।
गुरु बाप निर्मल सदा चानण
जो गुरु का वचन है, वो वाणी रूप शब्द रूप ये बड़े निर्मल हैं, सदाई ज्ञान का चानन करने वाले हैं।
नित साच तीर्थ मज्जना
निता प्रति कहते सच का तीर्थ का इशनान है, ये पुरब का इशनान है तीर्थ का।
साच ना लागे मैं
गुरु जी कहते जिहड़ा सच्चे नाम का जाप करने वाला है, सच्चे नाम रूप तीर्थ विच ली रहन वाला है, उनु कोई ना पापा दी मैल ना राग द्वेष दी मैल ना कोई प्रकारा दी मैल लगदी है।
क्या मन धोई है
क्या उन्हें मैल दा धोना, जो मैल लगदी नहीं वो साफ सुथरा ही रहिंदा है।
गुण है हार करो
जिसने भी ये गुणा दे हार नू फरो के अपने आप ही निश्चय रूपी गर्दी विच पा लिया है।
किसको रोई है
किस रोग गुण दे ताई उन्हें रोना है, भी मैनू आ गुण की प्राप्ति नहीं हुई है, वो सारे गुणा नू प्राप्त कर लेंदा है, जा किसी किस गुणा दे ताई वो फिर कहिंदे प्राप्त करन लई रोई है कि जतन करदा है, किसी गुण की प्राप्ति लई जतन करन दी कोई लोड़ नहीं रहिंदी है, सारे गुणा दे तो धारनी हो के हार वांगी अपने अंदर धारण कर लैंदा भरो लैंदा है।
विचार मारे तरे तारे
हाँ इसे तरह विचार मारे, ਜਿਹੜਾ ਗੁਰੂ ਦੀ ਵਿਚਾਰ ਦੁਆਰਾ ਮੰਦੇ ਮੰਦੇ ਫੁਰਨੇ ਨੂੰ ਮਾਰਦਾ ਹੈ, ਮਾੜੇ ਸੰਕਲਪਾਂ ਨੂੰ ਮਾਰ ਲੈਂਦਾ ਹੈ, ਉਹ ਆਪ ਵੀ ਤਰਦਾ ਹੈ ਤੇ ਹੋਰਨਾਂ ਨੂੰ ਵੀ ਤਾਰਦਾ ਹੈ, ਪਾਲ ਲਵਾਉਂਦਾ ਹੈ।
ਉਲਟ ਜੂਨ ਨਾ ਆਵੇ,
ਕਹਿੰਦੇ ਉਲਟ ਕੇ ਨਾ ਇਹ 84 ਲੱਖ ਜੂਨੀ ਵਿਚ ਨਹੀਂ ਆਉਂਦਾ ਹੈ, ਨਾ ਮਾਤਾ ਦੇ ਉਹ ਪੇਟ ਵਿਚ ਉਲਟਾ ਮੁੱਖ ਕਰਕੇ ਆਉਂਦਾ ਹੈ। ਮੁੱਖ ਤਲੈ ਪੈਰ ਉਪਰੋ ਵਸੰਦੋ ਕੋਥੜੈ ਥਾਏ, ਜਿਵੇਂ ਲਿਖਿਆ ਹੈ, ਉਲਟੇ ਮੂੰਹ ਹੋ ਕਰਕੇ ਮਾਤਾ ਦੇ ਜੀਵਨ ਦੁਆਰਾ ਨਹੀਂ ਆਉਂਦਾ, ਜਨਮ ਨਹੀਂ ਲੈਂਦਾ ਹੈ, ਜਾਂ ਉਲਟ ਕੇ ਸੰਸਾਰ ਵੱਲੋਂ ਜੂਨੀਆਂ ਵਿਚ ਨਹੀਂ ਆਉਂਦਾ। ਕਈ ਜਨਮ ਪੈਕੇਟ ਪਤੰਗਾ, ਕਈ ਜਨਮ ਗਜਮੀਨ ਕਰੰਗਾ ਵਾਲੀ ਗੱਲ ਨਹੀਂ ਹੁੰਦੀ ਇਸ ਨਾਲ।
ਆਪ ਪਾਰਸ ਪਰਮ ਧਿਆਨੀ,
ਆਪ ਜਿਹੜਾ ਉਹ ਪਾਰਸ ਰੂਪ ਹੈ ਤੇ ਬਹੁਤ ਵੱਡਾ ਧਿਆਨੀ ਹੈ। ਇਸ ਤਰ੍ਹਾਂ ਕਹਿੰਦੇ ਸੱਚੇ ਨਾਮ ਦਾ ਨਿਵਾਸ ਹੋਣ ਕਰਕੇ ਉਹ ਸੱਚੇ ਨੂੰ ਪਾਉਂਦਾ ਹੈ, ਚੰਗਾ ਲੱਗਦਾ ਹੈ।
ਆਨੰਦ ਅਨਦਿਨ ਹਰਖ ਸਾਚਾ,
ਉਸਨੂੰ ਦਿਨੇ ਰਾਤ ਹੀ ਆਨੰਦ ਬਣਿਆ ਰਹਿੰਦਾ ਹੈ। ਸੱਚੇ ਦਾ ਹਮੇਸ਼ਾ ਹਰ ਕੀਏ ਉਹ ਖੁਸ਼ੀ ਪ੍ਰਾਪਤ ਹੁੰਦੀ ਹੈ।
ਦੁੱਖ ਕਿਲ ਵਿਖ ਪਰ ਹਰੇ,
ਦੁੱਖ ਤੇ ਜਨਮ ਵਰਨ ਦੇ ਕਿਲਵਖ ਜਿਹੜੇ ਭੱਜਰ ਪਾਪ ਹੈ, ਬ੍ਰਹਮਣ ਕੈਲੀ ਕਾਤ ਕੰਜਕਾ ਅਣਖਾਰੀ ਕਾ ਥਾਨ ਲਿਖਿਆ ਹੈ, ਇਹ ਸਾਰੇ ਉਸਦੇ ਪ੍ਰਹਰਨ ਹੋ ਜਾਂਦੇ, ਉਸ ਤੋਂ ਦੂਰ ਹੋ ਜਾਂਦੇ, ਪਰ ਵਿਸ਼ੇਸ਼ ਕਰਕੇ ਨਾਸ ਹੋ ਜਾਂਦੇ ਹਨ।
ਸਤਨਾਮ ਪਾਇਆ ਗੁਰ ਦਿਖਾਇਆ,
ਹਾਂ ਜਿਨ੍ਹਾਂ ਨੇ ਗੁਰਾਂ ਦੁਆਰਾ ਸੱਚਾ ਨਾਮ ਪਾਇਆ ਹੈ ਉਹਨਾਂ ਦੇ ਤਾਂ ਫਿਰ ਇਹ ਵਾਹਿਗੁਰੂ ਨੇ ਆਪਣਾ ਸਵੈ ਸਰੂਪ ਜਿਹੜਾ ਹੈ ਨਾ ਉਹ ਪ੍ਰਗਟ ਕਰਕੇ ਦਿਖਾਇਆ ਹੈ।
ਸੱਚ ਮੰਨੇ,
ਜਿਹੜਾ ਸੱਚ ਮੰਨ ਵਾਲੇ ਹੈ ਜਾਂ ਸੱਚ ਦਾ ਮੰਨਣ ਕਰਨ ਵਾਲੇ ਉਹਨਾਂ ਨੂੰ ਕੋਈ ਮਹਿਲ ਨਹੀਂ ਲੱਗਦੀ ਹੈ।
ਸੰਗਤ ਮੀਤ ਮਿਲਾਪ,
ਹਾਂ ਜਿਹੜਾ ਕੋਈ ਸਰਸੰਗਤ ਹੈ ਤੇ ਸਤਸੰਗਤ ਵਿਚ ਮਿੱਤਰ ਵਾਹਿਗੁਰੂ ਦਾ ਮੇਲ ਮਿਲਾਪ ਹੈ, ਇਹ ਅਸਲੀ ਕਹਿੰਦੇ ਪੂਰਾ ਨਹਾਉਣਾ ਹੈ। ਦੂਜਾ ਤਾਂ ਬਾਹਰਲਾ ਜਿਹੜਾ ਨਹਾਉਣਾ ਉਹ ਅਧੂਰਾ ਹੈ, ਜਿਹੜਾ ਸੰਗਤ ਵਿਚ ਆ ਕੇ ਵਾਹਿਗੁਰੂ ਦੇ ਮਿੱਤਰ ਦਾ ਮਿਲਾਪ ਕਰਨਾ ਹੈ, ਵਾਹਿਗੁਰੂ ਦੇ ਨਾਲ ਮਿਲ ਜਾਣਾ ਹੈ, ਉਹਦੀ ਪ੍ਰਾਪਤੀ ਕਰਨੀ, ਇਸ ਲਈ ਪੂਰਾ ਇਸ਼ਨਾਨ ਹੈ। ਸੰਗਤ ਮੀਤ ਮਿਲਾਪ, ਸੰਗਤ ਤੇ ਮੀਤ ਜਿਹੜੇ ਕੋਈ ਸੰਤ ਮਹਾਤਮਾ ਇਹਨਾਂ ਦਾ ਜਿਹੜਾ ਮਿਲਾਪ ਕਰਨਾ ਹੈ, ਸੰਗਤ ਵਿਚ ਆ ਕੇ ਜਿਹੜੇ ਕੋਈ ਸਿਮਰਨ ਵਾਲੇ ਉਹਨਾਂ ਨਾਲ ਮੇਲ ਮਿਲਾਪ ਕਰਨਾ ਹੈ, ਇਹ ਪੂਰਾ ਹੀ ਇਸ਼ਨਾਨ ਹੁੰਦਾ ਹੈ। ਸ਼ਬਦ ਸੁਹਾਵਣੋ, ਜੋ ਵੀ ਗੁਰੂ ਦੇ ਸ਼ਬਦ ਦੁਆਰਾ ਗਾਉਣ ਵਾਲਾ ਹੋ ਕੇ ਗਾਉਂਦਾ ਹੈ ਉਹ ਸੁਹਾਵਣੇ ਜੀਵਨ ਵਾਲਾ ਬਣ ਜਾਂਦਾ ਹੈ, ਉਹ ਸੋਹਣੀਕ ਹੋ ਜਾਂਦਾ ਹੈ।
ਲਾਹੀ ਸਾਚੇ ਮਨ ਸਤਿਗੁਰ,
ਇਸੇ ਤਰ੍ਹਾਂ ਜੋ ਸਤਿਗੁਰੂ ਦਾ ਮੰਨਣ ਕਰਕੇ ਸੱਚੇ ਨੂੰ ਸਲਾਉਂਦੇ ਰਹਿੰਦੇ ਹੈ।
ਹੁਣ ਦਾਨ ਦਇਆ ਮਤੇ,
ਉਹਨਾਂ ਦੀ ਜਿਹੜੀ ਮੱਤ ਹੈ ਨਾ ਕਹਿੰਦੇ ਪੁੰਨ ਕਰਨ ਵਾਲੀ, ਦਾਨ ਕਰਨ ਵਾਲੀ, ਦਇਆ ਕਰਨ ਵਾਲੀ ਹੋ ਜਾਂਦੀ ਹੈ। ਜਿਹੜੇ ਵੀ ਸਤਿਗੁਰੂ ਦਾ ਉਪਦੇਸ਼ ਮੰਨ ਕੇ ਮੰਨਣ ਕਰਕੇ ਸਲਾਹੇ ਸਾਚੇ ਸੱਚੇ ਪਰਮੇਸ਼ਰ ਨੂੰ ਸਲਾਉਂਦੇ ਰਹਿੰਦੇ ਹੈ, ਉਹਨਾਂ ਦੀ ਬੁੱਧੀ ਅੰਦਰ ਤਬਦੀਲੀ ਆ ਜਾਂਦੀ ਹੈ। ਉਹ ਹਮੇਸ਼ਾ ਇੱਕ ਤੇ ਉਹ ਜੀ ਤੇ ਦਇਆ ਕਰਦੇ ਹੈ ਤੇ ਉਹਨਾਂ ਦੀ ਜਿਹੜੀ ਬੁੱਧੀ ਹੈ ਦਇਆ ਕਰਨ ਵਾਲੀ ਸੁਭਾਅ ਵਾਲੀ ਬਣ ਜਾਂਦੀ ਤੇ ਪੁੰਨ ਕਰਨ ਵਾਲੀ ਬਣ ਜਾਂਦੀ। ਉਹ ਪੁੰਨ ਹੁੰਦਾ ਜਦੋਂ ਕੋਈ ਪੁਰਬ ਦਾ ਦਿਹਾੜਾ ਆਏ, ਉਦੋਂ ਅਸੀਂ ਜਿਹੜਾ ਕੋਈ ਹੱਥੋਂ ਦੇਈਏ ਭੰਡਾਰਾ ਜਾਂ ਕਰੀਏ ਉਹਨੂੰ ਪੁੰਨ ਕਿਹਾ ਜਾਂਦਾ ਹੈ। ਆਮ ਜਿਹੜਾ ਅਸੀਂ ਕੋਈ ਥੋੜਾ ਬਹੁਤਾ ਦਿੰਦੇ ਰਹਿੰਦੇ ਹੈ ਇਹ ਦਾਨ ਹੈ। ਕਿਉਂ ਕਹਿੰਦੇ ਉਹਨਾਂ ਦੀ ਜਿਹੜੀ ਬੁੱਧੀ ਹੈ ਦਇਆ ਕਰਨ ਵਾਲੀ, ਦਾਨ ਕਰਨ ਵਾਲੀ ਤੇ ਪੁੰਨ ਕਰਨ ਵਾਲੀ ਬਣੀ ਰਹਿੰਦੀ ਹੈ।
ਫਿਰ ਸੰਗ ਭਾਵੇ ਸਹਿਜ ਨਾਵੇ,
ਜਿਹੜੇ ਕੋਈ ਸਹਿਜੇ ਹੀ ਇਸ਼ਨਾਨ ਕਰਦੇ ਹਨ ਉਹਨਾਂ ਨੂੰ ਫਿਰ ਜਿਹੜਾ ਵਾਹਿਗੁਰੂ ਮਾਲਕ ਹੈ ਉਹਦਾ ਸੰਗ ਹੈ ਉਹ ਪਾਉਂਦਾ ਹੈ ਚੰਗਾ ਲੱਗਦਾ ਹੈ।
ਤ੍ਰਿਵੇਣੀ ਦਾ ਸੰਗਮ ਸਤ ਸੱਤੇ,
ਇਹੀ ਅਸਲੀ ਤ੍ਰਿਵੇਣੀ ਦਾ ਸੰਗਮ ਹੈ, ਇਹੀ ਮਿਲਾਪ ਹੈ ਤ੍ਰਿਵੇਣੀ ਦਾ ਸਤ ਸੱਤੇ। ਕਹਿੰਦੇ ਸਤ ਕਰਕੇ ਨੀਚੇ ਕਰਕੇ ਜਿੱਥੇ ਸੱਤੇ ਕੀ ਹੈ ਸਤ ਸੰਗਤ ਹੈ, ਇਹ ਤ੍ਰਿਵੇਣੀ ਹੈ ਸਤ ਨੀਚੇ ਕਰਕੇ ਜਿਹੜੀ ਸਤਸੰਗਤ ਹੈ। ਇੱਥੇ ਬੈਠ ਕੇ ਜਿਹੜਾ ਕੋਈ ਕਹਿੰਦੇ ਸਹਿਜ ਨਾਲ ਯਾਨੀ ਗਿਆਨ ਦੇ ਵਿੱਚ ਨਹਾਉਂਦਾ ਹੈ, ਗਿਆਨ ਵਿੱਚ ਲੀਨ ਹੁੰਦਾ, ਵਾਹਿਗੁਰੂ ਨੂੰ ਉਪਮਾਉਂਦਾ ਹੈ ਜਿਹੜਾ ਇੱਕ ਓਂਕਾਰ ਰੂਪ ਹੈ ਸੱਚਾ ਉਹਦਾ ਆਰਾਧਨ ਕਰਦਾ ਹੈ। ਧਰਤੀ ਵਾਹਿਗੁਰੂ ਕਹਿੰਦੇ ਉਹਨੂੰ ਜਸ ਦਿੰਦਾ, ਉਹਦਾ ਸਵਾਇਆ ਜਸ ਚੜਦਾ ਹੈ।
ਸਤ ਸੰਗ ਮੀਤਾ ਸੰਤ ਸੰਗਤ,
ਜਿਹੜੀ ਕੋਈ ਸੰਤਾਂ ਦੀ ਸੰਗਤ ਹੈ, ਜਿਹੜੇ ਕੋਈ ਮੀਤਾ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਹੈ, ਉਹਨਾਂ ਦੇ ਕਰਕੇ ਗਤਕੀ ਮੁਕਤੀ ਪ੍ਰਾਪਤ ਹੁੰਦੀ ਹੈ। ਗਤ ਸੰਗ ਮੀਤਾ ਸੰਤ ਸੰਗਤ, ਜਿਹੜਾ ਮਿੱਤਰ ਵਾਹਿਗੁਰੂ ਹੈ ਤੇ ਇਸੇ ਤਰ੍ਹਾਂ ਜਿਹੜੇ ਸਵਾਸ ਸਵਾਸ ਸੇਵਨ ਕਰਨ ਵਾਲੇ ਸੰਤ ਉਹਨਾਂ ਦੀ ਜਿਹੜੀ ਸੰਗਤ ਹੈ ਉਹਦੇ ਸੰਗ ਕਰਕੇ ਸੰਬੰਧ ਕਰਕੇ ਗਤਕੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਗੁਰੂ ਦੁਆਰਾ ਵੇਲ ਕਰਕੇ ਮੇਲ ਦੁਆਰਾ ਆਪਣੇ ਨਾਲ ਮਿਲਾਉਂਦਾ ਹੈ, ਉਸਨੂੰ ਮਿਲਾਇਆ ਹੈ। ਸਭ ਕਹਿਣ ਨੂੰ ਸਭ ਕੋਈ ਹੀ ਕਹਿੰਦਾ ਹੈ ਵੀ ਪਰਮੇਸ਼ਰ ਬਹੁਤ ਵੱਡਾ ਬਹੁਤ ਮਹਾਨ ਹੈ। ਸਿੱਧੋ ਨਾਥੋ ਵਾਹਿਗੁਰੂ ਕਿਤਨਾ ਕੁ ਵੱਡਾ ਮਹਾਨ ਆਖੀਏ।
ਮੂਰਖ ਨੀਚ ਅਜਾਣ,
ਇਸ ਕਰਕੇ ਵੀ ਉਹੀ ਕਹੀਏ ਹੇ ਵਾਹਿਗੁਰੂ ਮੈਂ ਤਾਂ ਮੂਰਖ ਹਾਂ ਨੀਚ ਹਾਂ ਅਣਜਾਣ ਹਾਂ।
ਸਮਝਾ ਸਾਖੀਏ,
ਆਪ ਜੀ ਦੀ ਜਿਹੜੀ ਸਾਖੀ ਹੈ ਸਿੱਖਿਆ ਦੁਆਰਾ ਇਸੇ ਦੁਆਰਾ ਕੋਈ ਸਮਝ ਆਉਂਦੀ ਹੈ, ਸਮਝਾਈਏ ਸਾਨੂੰ ਆਪਣੀ ਸਿੱਖਿਆ ਦੁਆਰਾ।
ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ,
ਜੋ ਸਤਿਗੁਰੂ ਦੀ ਸਾਖੀ ਹੈ ਸਿੱਖਿਆ ਹੈ ਇਹ ਅੰਮ੍ਰਿਤਮਈ ਕਹਿੰਦੇ ਭਾਖੀ ਕੀ ਉਚਾਰਨ ਕੀਤੀ ਹੈ, ਅੰਮ੍ਰਿਤਮਈ ਜਿਹੜੀ ਇਹ ਸਾਖੀ ਕਹਿੰਦੇ ਭਾਖੀ ਉਚਾਰਨ ਕੀ, ਸਤਿਗੁਰਾਂ ਨੇ ਜਿਹੜੀ ਸਾਖੀ ਹੈ ਭਾਖੀ ਕੀ ਉਚਾਰਨ ਕੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਰੂਪ ਜਿਹੜੀ ਸਾਖੀ ਹੈ ਗੁਰਾਂ ਨੇ ਉਚਾਖੀ ਸ਼ਬਦ ਦੁਆਰਾ ਉਸ ਦੇ ਵਿੱਚ ਮੇਰਾ ਜਿਹੜਾ ਮਨ ਮੰਨ ਗਿਆ ਹੈ। ਇਸ ਕਰਕੇ ਉਹਦੀ ਨਿਗਾਹ ਵਿੱਚ ਵੀ ਜਿੰਨੇ ਵੀ ਇੱਥੇ ਵਿਸ਼ਿਆਂ ਨਾਲ ਆਉਂਦੇ ਆ ਜਨਮ ਲੈ ਕੇ ਇੱਥੋਂ ਅਖੀਰੇ ਕੂਚ ਕਰਕੇ ਚੱਲੇ ਹੈ।
ਸ਼ਬਦ ਸੱਚੇ ਗੁਰ ਮੇਰਾ,
ਸੱਚੇ ਦੇ ਸ਼ਬਦ ਕਰਕੇ ਗੁਰੂ ਦੇ ਨਾਲ ਮੇਲਾ ਮੇਰਾ ਕੀ ਮਿਲਾਪ ਹੁੰਦਾ ਹੈ, ਮੇਲ ਹੁੰਦਾ ਹੈ।
ਆਖਣ ਟੋਟ ਨਾ ਭਗਤ ਭੰਡਾਰੀ,
ਹਾਂ ਵਾਹਿਗੁਰੂ ਦੇ ਆਖਣ ਨਾਲ ਕੋਈ ਕਹਿੰਦੇ ਉਹਦੇ ਕੋਈ ਟੋਟ ਨਹੀਂ ਆਉਂਦੀ, ਉਹਦੇ ਭੰਡਾਰੇ ਜਿਹੜੇ ਉਹ ਭਗਤੀ ਦੀਆਂ ਖੋਟੀ ਭਰੇ ਹੋਏ ਹਨ।
ਭਰਪੁਰ ਰਹਿਆ ਸੋਈ,
ਵਾਹਿਗੁਰੂ ਨੂੰ ਭਰਪੂਰ ਹੋ ਰਿਹਾ, ਲਵਾ ਲਵ ਭਰਪੂਰ ਹੋ ਰਿਹਾ ਹੈ।
ਨਾਨਕ ਸਾਖਤ ਹੈ ਬੇਨਤੀ,
ਕਹਿੰਦੇ ਉਹ ਸੱਚ ਸਰੂਪ ਦੀ ਪ੍ਰਾਪਤੀ ਵਾਸਤੇ ਅਸੀਂ ਬੇਨਤੀ ਕਹਿੰਦੇ ਹਾਂ।
ਮਨ ਮਾਂਜ ਸਾਚ ਸੋਈ,
ਜਿਹੜਾ ਆਪਣੇ ਮਨ ਨੂੰ ਮਾਂਜ ਲੈਂਦਾ ਹੈ ਸਾਧ ਸੰਗਤ ਦੇ ਵਿੱਚ ਆ ਕੇ, ਜਿਹੜਾ ਕੁਛ ਸੇਵਾ ਤੇ ਸਿਮਰਨ ਹੈ ਜਪ ਤਪ ਹੈ ਇਹੀ ਕਿਰਤੇ ਵਾਂਗ, ਇਹਦੇ ਨਾਲ ਜਿਹੜਾ ਮਨ ਨੂੰ ਮਾਂਜਦਾ ਹੈ ਸਾਫ ਕਰਦਾ, ਉਹਨੂੰ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ, ਸੱਚ ਸੋਈ ਉਹ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਕਿਉਂਕਿ ਜਿਹੜਾ ਸ਼ੁੱਧ ਭਾਂਡਾ ਹੈ ਉਹਦੇ ਵਿੱਚ ਸ਼ੁੱਧ ਜਿਹੜੀ ਵਸਤੂ ਹੈ ਉਹ ਸਮਾ ਜਾਂਦੀ ਹੈ, ਵਸਤੂ ਅੰਦਰ ਬਸ ਸਮਾਵੇ ਦੂਜੀ ਹੋਵੇ ਪਾਸ, کہ پہلی وستو جی پاسے ہو جائے نا جو کوئی پہلا وہ وستو بھانڈے پایا ہے انہیں چنگی طرح کڈ کے پھر مان مول کے شدھ کر دے پھر وہ شدھ وستو جڑی ہے انواس کر رہے ہیں اس طرح جڑا کوئی بھانڈے سارے شریر من بدھ کوئی فروٹ فوٹ کوڑ چڑپ رہے بھائی من ہی نہیں دیا چوری ہے کچھ بھریا پہ یہ کڈ کے پھر سار سنگت بھی جا کے سیوا کرن روپے من نو مانجے شدھ کر لے سہائی کر لے پھر سچ روپ کی پراپتی ہونے روپے جی وستو پی جاندی ہے ایسے سچ نچے کر کے بینتی پورو کہندے ہیں بھی جڑا من نو ماندا شدھ کر لینا سہا کر لینا انہوں سچ روپ کی وہ پراپتی ہوندی ہے یہ شبد وچ گرو مہاراج نے اتنے اندرلے جڑے مہان تیرتھ اتنا مہما کی ہے اتنے سچ کی پراپتی لے گئی اتنے کھول کر کے جوتی دس دیتی ہے کہ یہ کیویں ہوندا ہے من دے مانجن من کی شدھی نال من کتھے مانجنا وہ کہڑی جگہ ہے وہ یہ اصلی اور کوئی جنگل جنگل نہیں یہ سار سنگت ہی ہے یہی اصلی گرو کا لنگر والا استھان ہے جتھے باقی یہ سب گن دھارن کرن روپ ہے سانو سب کچھ ان کی پراپتی ہوں اتنے من کی شدھی لی من کی صفائی لی بھی یہی استھان ہے اور ستگرو صاحب جی کرپا کرنے پاون پتر اپدیش بھائی جڑے وچن سڈے منہ وچ نواس ہون جس کر کے پڑھیا سنیا ساڈا تھائیں پڑے اس دے نال ہی لوک پر لوک سخی سہیلا بن جائے
آکھن توٹ نا بھگت پنڈہاری بھرپور رہیا سوئی نانک ساتھ کہے بینتی من مانج سچ سوئی
واہ گرو جی کا خالصہ واہ گرو جی کی فتح